ਸ੍ਰੀ ਗੁਰ ਦਿੱਤਾ ਪੁੱਤਰ ਤੈ ਲਿਆਏ ਸਤਿਗੁਰ ਤੀਰ ਲੀਨ ਅੰਕ ਦੁਲ ਰਾਵ ਤੇ ਮਿਰਦੁਲ ਬਾਕ ਤੇ ਤੀਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਛਤਰ ਤਖ ਦੇ ਮਾਲਕ ਕਿਰਪਾਲੂ ਮਿਹਰਬਾਨ ਮਨੁੱਖਤਾ ਲੁਕਾਈ ਦੇ ਰਹਿਬਰ ਸਾਂਝੀ ਵਾਲਤਾ ਦੇ ਉਪਦੇਸ਼ ਕਰਤਾ ਸਾਹਿਬਾਨ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਚਰਨ ਕਮਲਾਂ ਪਾਸ ਆਪ ਗੁਰ ਸੰਗਤਾਂ ਆਪਣੇ ਨਿੱਤ ਦੇ ਨੇਮ ਅਨੁਸਾਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਦੀਵਾਨ ਅੰਦਰ ਆਪ ਜੀ ਹਾਜ਼ਰੀਆਂ ਭਰ ਰਹੇ ਹੋ। ਪਿਆਰ ਸਹਿਤ ਰੱਬੀ ਬਾਣੀ ਦੇ ਇਲਾਕੀ ਕੀਰਤਨ ਜਿਨ੍ਹਾਂ ਬਾਬਤ ਕਿਰਪਾਲੂ ਮਿਹਰਬਾਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਿਰਪਾਮਈ ਬਚਨ ਬਖਸ਼ਦੇ ਐਸਾ ਕੀਰਤਨ ਕਰ ਮਨ ਮੇਰੇ ਈਹਾਂ ਊਹਾਂ ਜੋ ਕਾਮ ਤੇਰੇ ਇੱਕੋ ਵਡਿਆਈ ਬਖਸ਼ਿਸ਼ ਗੁਰੂ ਸਵਾਰਿਓ ਉਹ ਰੱਬੀ ਬਾਣੀ ਅੰਮ੍ਰਿਤ ਬਾਣੀ ਦਾ ਕੀਰਤਨ ਗੁਰੂ ਕੇ ਬਚਨਾਂ ਦੀ ਵਿਚਾਰ ਤੇ ਜਿਸ ਦੁਆਰਾ ਆਪਾਂ ਨਿਰੰਕਾਰ ਜੀ ਦਾ ਨਾਮ ਜਪਨੇ ਆ ਇਹ ਕਮਾਈ ਸਾਡੇ ਦੋ ਜਗ੍ਹਾ ਤੇ ਸਾਡਾ ਜਿੱਥੇ ਇਹ ਲੋਕ ਸੁਖੀਏ ਪਰ ਲੋਕ ਸੁਖੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਇਹਦੇ ਨਾਲ ਸਾਡਾ ਲੋਕ ਸਫਲਾ ਹੁੰਦਾ ਕਹਿ ਤੇ ਇਸੇ ਕਮਾਈ ਦੇ ਨਾਲ ਪਰਲੋਕ ਸੁਖੇਲਾ ਹੁੰਦਾ ਵੱਡੀਆਂ ਬਖਸ਼ਿਸ਼ਾਂ ਪਰਮਾਤਮਾ ਜੀ ਦੇ ਨਾਲ ਮਿਲਾਪ ਹੁੰਦਾ ਕਹਿ ਇਸ ਲਈ ਗੁਰ ਪਿਆਰਿਓ ਵੱਡੀਆਂ ਬਖਸ਼ਿਸ਼ਾਂ ਨੂੰ ਆਪਾਂ ਗੁਰੂ ਕੀ ਬਾਣੀ ਵਿਚਾਰ ਕੀਰਤਨ ਦੇ ਦੁਆਰਾ ਆਪ ਜੀ ਪ੍ਰਾਪਤ ਕਰ ਰਹੇ ਸੋ ਜੋ ਲੜੀਵਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰ ਤੇ ਪਾਵਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਿਆਰਾ ਇਤਿਹਾਸ ਚੱਲ ਰਿਹਾ ਕਹਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੋ ਤੀਜਾ ਵਿਆਹ ਆਨੰਦ ਕਾਰਜਾਂ ਦੀ ਜਿਸ ਪ੍ਰਕਾਰ ਰਸਮ ਹੋਈ ਉਸ ਬਾਬਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਸਿੱਖਾਂ ਨਾਲ ਸੋਹਣੀ ਸੁੰਦਰ ਗੁਰਸਿੱਖਾਂ ਨਾਲ ਬਰਾਤ ਬਣੀ ਕਹਿ ਤੇ ਸਤਿਗੁਰੂ ਪਾਤਸ਼ਾਹ ਜੀ ਮਰਵਾਹ ਨਗਰ ਦੇ ਵਿੱਚ ਆਪਣੇ ਚਰਨ ਪਾਏ। ਪੁਰਾਤਨ ਸਮੇਂ ਹੁੰਦੇ ਸਨ ਭਲੇ ਸਮੇਂ, ਹੁਣ ਤਾਂ ਗੁਰਸਿੱਖੋ ਸਾਰਾ ਸਮੇਂ ਦੇ ਅਨੁਸਾਰ ਹਰ ਚੀਜ਼ ਦਾ ਸਮਾਂ ਮਿਥ ਦਿੱਤਾ ਗਿਆ ਕਿ ਇਹ ਸਮੇਂ ਤੇ ਟੁਕਾ ਹੋਵੇਗਾ, ਉਹਨੇ ਸਮੇਂ ਤੇ ਹੋ ਜਾਂਦਾ। ਪਲ ਭਰ ਦੇ ਵਿੱਚ ਦੋ ਚਾਰ ਘੰਟਿਆਂ ਵਿੱਚ ਸਾਰੀ ਰਸਮ ਆਨੰਦ ਕਾਰਜਾਂ ਦੀ ਅਦਾ ਹੋ ਜਾਂਦੀ ਕਹਿ ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੋ ਦਿਨ ਪਹਿਲਾਂ ਇਸ ਨਗਰ ਵਿੱਚ ਸਤਿਗੁਰਾਂ ਨੇ ਆਪਣੇ ਚਰਨ ਪਾਏ ਤੇ ਤਿੰਨ ਦਿਨ ਬਾਅਦ ਤਕਰੀਬਨ ਪੰਜ ਦਿਨ ਸਤਿਗੁਰ ਜੀ ਇਸ ਨਗਰ ਵਿੱਚ ਰਹਿ ਤੇ ਜਦੋਂ ਸਤਿਗੁਰ ਜੀ ਗੁਰਸਿੱਖਾਂ ਦੀ ਸੋਹਣੀ ਸੁੰਦਰ ਬਰਾਤ ਨਾਲ ਚਰਨ ਪਾਏ ਤੇ ਅੱਗੋਂ ਬਾਬਾ ਦੁਆਰਾ ਜੀ ਮਿਲੇ ਨੇ। ਬਾਬਾ ਦੁਆਰਾ ਜੀ ਮਿਲੇ, ਉਹਨਾਂ ਨੇ ਬਹੁਤ ਪਿਆਰ ਸਹਿਤ ਅੱਗੇ ਟੁਕਾ ਕੀਤਾ। ਮਿਲਣੀ ਦੀ ਰਸਮ ਭਾਈ ਜੇਠਾ ਜੀ ਨੇ ਨਿਭਾਈ, ਇਹ ਸਾਰੀ ਰਸਮ ਅਦਾ ਹੋਈ ਤੇ ਸਮਾਂ ਪਾ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਆਨੰਦ ਕਾਰਜਾਂ ਦੀ ਰਸਮ ਅਦਾ ਕੋਈ ਕਹਿ। ਇਸੇ ਤਰ੍ਹਾਂ ਗੁਰਸਿੱਖੋ, ਫਿਰ ਬਾਬਾ ਦੁਆਰਾ ਜੀ ਜਦੋਂ ਸਾਰੀ ਰਸਮ ਅਦਾ ਹੋਈ ਤੇ ਬਾਬਾ ਦੁਆਰਾ ਜੀ ਸਤਿਗੁਰਾਂ ਦੇ ਚਰਨਾਂ ਪਾਸ ਆਏ, ਕਹਿਣ ਲੱਗੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜੋ ਕੁਝ ਵਾਹਿਗੁਰੂ ਦਾਤਾ ਨੇ ਬਖਸ਼ਿਆ ਉਹ ਅਸੀਂ ਆਪਣੀ ਬੀਬੀ ਪਾਵ ਮਰਵਾਹੀ ਮਾਤਾ ਦੇ ਨਾਲ ਤੁਹਾਨੂੰ ਸਭ ਕੁਝ ਬਖਸ਼ ਦਿੱਤਾ ਹੈ, ਤੇ ਦਾਤਾ ਜੀ ਆਪ ਦੇ ਦੀਦਾਰੇ ਕਿਵੇਂ ਹੋਣਗੇ? ਚਰਨਾਂ ਦੇ ਭਵਰੇ ਨੇ ਬਾਬਾ ਦੁਆਰਾ ਜੀ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਮਣੇ ਇੱਕ ਟਾਹਲੀ ਦਾ ਰੁੱਖ ਸੀ। ਉਸ ਰੁੱਖ ਨੂੰ ਵੇਖ ਕੇ ਕਹਿਣ ਲੱਗੇ ਕਿ ਜਦੋਂ ਤੁਹਾਡੇ ਮਨ ਅੰਦਰ ਪਿਆਰ ਆਏ, ਅੰਦਰ ਭਾਵਨਾ ਬਣੇ ਕਿ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੌਣ, ਤੇ ਮਹਾਰਾਜ ਕਹਿਣ ਲੱਗੇ ਉਸ ਵੇਲੇ ਮਨ ਅੰਦਰ ਅਰਦਾਸ ਕਰੋ ਇਸ ਰੁੱਖ ਦੇ ਕੋਲ ਆ ਜਾਇਆ ਜੇ ਤੇ ਤੁਹਾਨੂੰ ਸਾਡੇ ਦਰਸ਼ਨ ਹੋਣਗੇ। ਇਸ ਤਰ੍ਹਾਂ ਕਿਰਤਾਰਥ ਕਰਕੇ ਬਾਬਾ ਦੁਆਰਾ ਜੀ ਨੂੰ, ਮਾਤਾ ਭਾਗਣ ਜੀ ਨੂੰ, ਸਤਿਗੁਰੂ ਪਾਤਸ਼ਾਹ ਜੀ ਉਸ ਵੇਲੇ ਚਾਲੇ ਪਾਏ ਇਸ ਨਗਰ ਤੋਂ, ਰਸਤੇ ਵਿੱਚ ਆਏ ਤੇ ਅੱਗੇ ਫਿਰ ਭਾਈ ਲੰਗਾਹ ਜੀ ਆ ਮਿਲੇ। ਸਤਿਗੁਰ ਜੀ ਸਮਾਂ ਵੇਖ ਕੇ ਉੱਥੇ ਰੁਕ ਗਏ, ਸਿੱਖ ਆਖਦੇ ਮਹਾਰਾਜ ਅੱਗੇ ਚਾਲੇ ਪਾਓ, ਤੇ ਉਸ ਵੇਲੇ ਮਹਾਰਾਜ ਕਹਿਣ ਲੱਗੇ ਇੱਕ ਸਾਡਾ ਪਿਆਰਾ ਸਿੱਖ ਸਾਨੂੰ ਮਿਲਣ ਵਾਸਤੇ ਆ ਰਿਹਾ, ਉਹਨੇ ਵਖੀਰਾਂ ਕੱਤੀਆਂ ਨੇ। ਤੇ ਜਦੋਂ ਉਹ ਸਿੱਖ ਆਇਆ ਭਾਈ ਲੰਗਾਹ, ਉਹਨੇ ਆ ਕਰਕੇ ਅਰਜੋਈ ਕੀਤੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਸਿੱਖ ਲਾਹੌਰ ਗਏ ਸਨ ਤੇ ਉਹਨਾਂ ਤੋਂ ਆਪ ਜੀ ਦੇ ਆਨੰਦ ਕਾਰਜਾਂ ਬਾਰੇ ਪਤਾ ਲੱਗਾ ਤੇ ਮਨ ਅੰਦਰ ਪਿਆਰ ਬਣਿਆ ਕਿ ਮੈਂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਾਂ, ਤੇ ਦਾਤਾ ਜੀ ਤੁਹਾਡੇ ਦਰਸ਼ਨ ਕਰਨ ਵਾਸਤੇ ਮੈਂ ਆਪ ਦੇ ਚਰਨਾਂ ਵਿੱਚ ਪਹੁੰਚਿਆ ਹਾਂ। ਤੇ ਨਾਲ ਭਾਈ ਲੰਗਾਹ ਨੇ ਜੋ ਬੇਨਤੀ ਕੀਤੀ, ਮਹਾਰਾਜ ਜਦੋਂ ਦੇ ਆਪ ਲਾਹੌਰ ਤੋਂ ਆਏ ਹੋ ਉਸ ਸਮੇਂ ਤੋਂ ਜਿਹੜਾ ਕਾਜ਼ੀ ਹੈ ਉਹ ਗੁਰੂ ਘਰ ਨਾਲ ਬਹੁਤ ਘਿਰਨਾ ਕਰਦਾ ਹੈ, ਆਪ ਦੀ ਸੁੰਦਰ ਰਚੀ ਧਰਮਸ਼ਾਲਾ ਨੂੰ ਉਹ ਢਾਉਣ ਦਾ ਯਤਨ ਕਰਦਾ ਤੇ ਆਖਦਾ ਇੱਥੇ ਧਰਮਸ਼ਾਲਾ ਦੀ ਜਗ੍ਹਾ ਤੇ ਮਸੀਤ ਬਣਨੀ ਚਾਹੀਦੀ ਹੈ। ਵਜ਼ੀਰ ਖਾਂ ਉਹਨੂੰ ਰੋਕਦਾ ਪਰ ਉਹ ਮੰਨਦਾ ਨਹੀਂ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਇਹ ਕਿਸੇ ਸਰੀਰ ਦਾ ਅਸਥਾਨ ਬਣਾਇਆ ਹੋਇਆ ਨਹੀਂ, ਇਹ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਦੀ ਰਚੀ ਹੋਈ ਧਰਮਸ਼ਾਲਾ ਹੈ, ਦੁਨੀਆਂ ਦੀ ਕੋਈ ਤਾਕਤ ਇਹਨੂੰ ਨੈਸਤੋ ਨਬੂਦ ਨਹੀਂ ਕਰ ਸਕਦੀ, ਇਹ ਸਦਾ ਵਾਸਤੇ ਹੈ। ਇਸ ਤਰ੍ਹਾਂ ਅੰਦਰ ਦਾ ਪਿਆਰ ਧੀਰਜ ਦੇ ਕੇ ਭਾਈ ਲੰਗਾਹ ਨੂੰ ਆਖਿਆ ਜਾ ਕੇ ਸੇਵਾ ਕਰੋ, ਜਿਹੜੇ ਇਹ ਲੋਕ ਤਰਕ ਕਰਦੇ ਨੇ ਇੱਕ ਦਿਨ ਇਹ ਆਪੇ ਹੀ ਤਰਕ ਕਰਨ ਨੂੰ ਖੱਟ ਜਾਣਗੇ, ਤੁਸੀਂ ਪਿਆਰ ਵਿੱਚ ਜੁੜ ਕੇ ਸੇਵਾ ਕਰੋ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਾਵੀ ਦਰਿਆ ਪਾਰ ਕੀਤਾ, ਉਥੋਂ ਸੰਦੇਸ਼ ਸ੍ਰੀ ਅੰਮ੍ਰਿਤਸਰ ਭੇਜਿਆ ਤੇ ਇਸ ਤਰ੍ਹਾਂ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਛੇਤੀ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੇ ਨੇ ਤੇ ਅੱਗੋਂ ਮਾਤਾ ਗੰਗਾ ਜੀ ਹੋਰ ਗੁਰੂ ਕੇ ਪਿਆਰੇ ਮੋਤਬਾਰ ਸਿੱਖ ਮਿਲੇ, ਬਹੁ ਪ੍ਰਕਾਰ ਗੁਰਮਤ ਅਨੁਸਾਰ ਸਗਨ ਕੀਤੇ ਗਏ ਤੇ ਫਿਰ ਮਹਾਰਾਜ ਆਪਣੇ ਘਰ ਤੋਂ ਸ੍ਰੀ ਹਰਿਮੰਦਰ ਸਾਹਿਬ ਨਮਸਤਕ ਹੋਏ, ਮੱਥਾ ਟੇਕਿਆ ਗੁਰੂ ਰਾਮਦਾਸ ਜੀ ਦੇ ਦਰ ਤੇ ਇਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਆਣ ਬਰਾਜੇ, ਜਿੱਥੇ ਭਾਈ ਪਹਿੰਦੇ ਖਾਂ ਹੋਰ ਗੁਰਸਿੱਖ ਮਿਲੇ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਖੁਸ਼ੀ ਜ਼ਾਹਰ ਕੀਤੀ। ਇਹ ਆਪ ਜੀ ਪ੍ਰਕਰਨ ਸਰਵਣ ਕਰ ਰਹੇ ਸੋ, ਅਗਲੇਰੇ ਪ੍ਰਕਰਨਾਂ ਨਾਲ ਸਾਰੇ ਆਪਾਂ ਸਾਂਝ ਪਾਈਏ, ਕੋਈ ਵੀ ਰਸਨਾ ਵਾਂਝੀ ਨਾ ਰਹਿ। ਪਾਵਨ ਗੁਰੂ ਕੇ ਇਤਿਹਾਸ ਨਾਲ ਜੁੜਦੇ ਹਾਂ, ਪਿਆਰ ਸਹਿਤ ਉਚਾਰਨ ਕਰੀਏ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਸ੍ਰੀ ਗੁਰ ਦਿੱਤਾ ਪੁੱਤਰ ਤੈ ਲਿਆਏ ਸਤਿਗੁਰ ਤੀਰ।
ਸਾਹਿਬ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਿਰਾਜਮਾਨ ਉਸ ਵੇਲੇ ਸੇਵਾਦਾਰ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਸਤਿਗੁਰਾਂ ਕੋਲ ਲੈ ਕੇ ਆਏ।
ਲੀਨ ਅੰਕ ਦੁਲ ਰਾਵ ਤੇ ਮਿਰਦੁਲ ਬਾਕ ਤੇ ਤੀਰ।
ਸਤਿਗੁਰਾਂ ਨੇ ਆਪਣੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦੇ ਨਾਲ ਕਈ ਪ੍ਰਕਾਰ ਦੇ ਲਾਡ ਬਹੁ ਪ੍ਰਕਾਰ ਤੋਂ ਆਪਣੀ ਗੋਦ ਵਿਚ ਬਿਠਾ ਕਰਕੇ ਬਹੁਤ ਪ੍ਰਕਾਰ ਤੋਂ ਪਿਆਰ ਕੀਤਾ, ਲਾਡ ਲੁਡਾਏ ਤੇ ਅੰਦਰ ਦਾ ਧੀਰਜ ਜਿਹੜਾ ਉਹ ਦੇਣਾ ਕੀਤਾ।
ਜੋ ਪਈ ਜਥਾ ਜੋਗ ਸਭ ਕੋ ਸਨਮਾਨਾ, ਸਿੱਖ ਮਸੰਦ ਸੁਪੱਟ ਜੋ ਨਾਨਾ।
ਤੇ ਜਥਾ ਜੋਗ ਜਿੰਨੇ ਵੀ ਸਾਹਿਬਾਂ ਦੇ ਚਰਨਾਂ ਵਿਚ ਆਏ ਮੇਰੇ ਦਾਤੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਭ ਦਾ ਸਨਮਾਨ ਕੀਤਾ। ਉਹ ਭਾਵੇਂ ਮਸੰਦ ਆਏ ਭਾਵੇਂ ਸਿੱਖ ਆਏ, ਸਾਰਿਆਂ ਨੂੰ ਸਤਿਗੁਰੂ ਪਾਤਸ਼ਾਹ ਜੀ ਬਹੁ ਮਾਨ ਸਨਮਾਨ ਬਖਸ਼ਦੇ ਨੇ।
ਭਾਵੇਂ ਉੱਠ ਨਿਜ ਮੰਦਰ ਕੋ ਗਏ, ਖਾਨ ਪਾਨ ਨਾਨਾ ਵਿਦ ਕਏ।
ਤੇ ਇਸ ਤਰ੍ਹਾਂ ਸੰਗਤਾਂ ਨੂੰ ਗੁਰਸਿੱਖਾਂ ਨੂੰ ਕਿਰਤਾਰਥ ਕਰ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਮੰਦਰਾਂ ਨੂੰ ਗਏ, ਸੋਹਣੇ ਆਪਣੇ ਘਰ ਵਾਸ ਕੀਤਾ ਤੇ ਜਾ ਕੇ ਗੁਰੂ ਕੇ ਆਹਾਰ ਲੰਗਰ ਛਕੇ।
ਸੰਧਿਆ ਸਮੇਂ ਤੋਂ ਦੀਪਕ ਮਾਲਾ, ਜੈ ਕੈ ਕੀਨਤ ਭਇਓ ਉਜਾਲਾ।
ਤੇ ਇਸ ਤਰ੍ਹਾਂ ਗੁਰਸਿੱਖੋ ਸੰਧਿਆ ਵੇਲਾ ਹੋਇਆ ਤੇ ਜਦੋਂ ਸੰਧਿਆ ਵੇਲਾ ਹੋਇਆ ਗੁਰਸਿੱਖਾਂ ਬਹੁ ਪ੍ਰਕਾਰ ਤੋਂ ਖੁਸ਼ੀਆਂ ਮਨਾਈਆਂ ਤੇ ਸ੍ਰੀ ਹਰਿਮੰਦਰ ਸਾਹਿਬ ਦੀਪਮਾਲਾ ਕੀਤੀ। ਚਾਰ ਸੁਪੇਰੇ ਸੋਹਣੇ ਜਿਹੜੇ ਦੀਵੇ ਉਹ ਜਗਾਏ ਗਏ। ਇਸ ਤਰ੍ਹਾਂ ਗੁਰਸਿੱਖ ਜਿਹੜੇ ਨੇ ਹਰ ਜਗ੍ਹਾ ਤੇ ਉਹਨਾਂ ਪ੍ਰਕਾਸ਼ ਹੀ ਪ੍ਰਕਾਸ਼ ਕੀਤਾ।
ਸ੍ਰੀ ਹਰਿਮੰਦਰ ਕੇ ਚੌਂ ਦਿਸ਼ ਮੈਂ ਦੀਪਕ ਬਾਰ ਧਰੇ ਕ੍ਰਿਤ ਜਿਸ ਮੈਂ।
ਤੇ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਸੁਪੇਰੇ ਉਪਰ ਸੋਹਣੀ ਪਰਿਕਰਮਾ ਦੇ ਵਿਚ ਚਾਰ ਸੁਪੇਰੇ ਸੋਹਣੇ ਦੇਸੀ ਘਿਓ ਦੇ ਜਿਹੜੇ ਦੀਵੇ ਉਹ ਗੁਰਸਿੱਖਾਂ ਜਗਾਏ। ਕਹਿਣ ਲੱਗੇ ਅੱਜ ਗੁਰੂ ਘਰ ਵਿਚ ਬਹੁਤ ਵੱਡੀ ਖੁਸ਼ੀ ਆਈ ਹੈ।
ਸ੍ਰੀ ਅੰਮ੍ਰਿਤਸਰ ਕੀ ਤੋਂ ਪਾਨ, ਜੈ ਕਹਿ ਕੀਨ ਪ੍ਰਕਾਸ਼ਮਾਨ।
ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀਆਂ ਚਾਰ ਸੁਪੇਰੇ ਸੜਕਾਂ ਉਹਨਾਂ ਤੇ ਵੀ ਬਹੁ ਪ੍ਰਕਾਰ ਤੋਂ ਜਿਹੜਾ ਹੈ ਉਹ ਪ੍ਰਕਾਸ਼ ਕੀਤਾ।
ਸੁਪਤ ਜਥਾ ਚੁੱਕ ਰਾਤ ਬਿਤਾਈ, ਜਾਮ ਨਿਸਾ ਤੇ ਗੁਰੂ ਨਾਏ।
ਇਸ ਤਰ੍ਹਾਂ ਰਾਤਰੀ ਸਮੇਂ ਦਾ ਵੇਲਾ ਹੋਇਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਖਾਂ ਦੀ ਰਾਤ ਬਤੀਤ ਕੀਤੀ। ਤੇ ਜਦੋਂ ਗੁਰਸਿੱਖੋ ਪਹਿਰ ਰਾਤ ਰਹਿੰਦੀ ਦਾ ਸਮਾਂ ਹੋ ਗਿਆ ਅੰਮ੍ਰਿਤ ਵੇਲੇ ਦਾ, ਉਸ ਵੇਲੇ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਆਪਣੇ ਸਮੇਂ ਅਨੁਸਾਰ ਉੱਠੇ ਹਨ।
ਗਾਏ ਰਬਾਬੀ ਆਸਾ ਵਾਰ, ਸਤਨਾਮ ਸਿਮਰਨ ਜੈਕਾਰ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪਹਿ ਰਾਤ ਰਹਿੰਦੀ ਉੱਠ ਕਰ ਇਸ਼ਨਾਨ ਕੀਤਾ, ਨਾਮ ਭਜਨ ਬੰਦਗੀ ਵਿਚ ਲਿਵ ਲੀਨ ਹੋਏ ਤੇ ਰਬਾਬੀ ਸਿੰਘ ਆਏ। ਰਬਾਬੀ ਸਿੰਘਾਂ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ ਤੇ ਸਤਨਾਮ ਵਾਹਿਗੁਰੂ ਨਾਮ ਦੀਆਂ ਜਿਹੜੀਆਂ ਨੇ ਉਹ ਗੂੰਜਾਂ ਪਈਆਂ, ਨਾਮ ਸਿਮਰਨ ਬੰਦਗੀ ਦੇ ਪ੍ਰਵਾਹ ਚੱਲ ਗਏ।
ਬੈਠਤ ਸਤਿਗੁਰ ਲਾਏ ਦਿਮਾਨ, ਆਵੇ ਸਿੱਖ ਅਨਿਕ ਲੈ ਗਿਆਨ।
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰੂ ਪਾਤਸ਼ਾਹ ਸੋਹਣੇ ਤਖ਼ਤਾਂ ਤੇ ਬੈਠਦੇ ਨੇ ਤੇ ਉਸੇ ਵੇਲੇ ਭਾਰੀ ਦੀਵਾਨ ਜਿਹੜਾ ਹੈ ਉਹ ਸਜ ਜਾਂਦਾ ਹੈ ਤੇ ਬਹੁਤ ਹੀ ਪਿਆਰ ਸਹਿਤ ਜਿਹੜੇ ਸਿੱਖ ਨੇ ਨਾ ਉਹ ਆਪਣੀਆਂ ਧੰਨ ਪੇਟਾਵਾਂ ਤੇ ਗੁਰਸਿੱਖ ਪਿਆਰੇ, ਜਿਹੜੀ ਸਭ ਤੋਂ ਵੱਡੀ ਵਡਿਆਈ ਏ ਜਦੋਂ ਗੁਰੂ ਕੋਲ ਆਵੇ ਸਿੱਖ ਤੇ ਗੁਰੂ ਕੋਲੋਂ ਗਿਆਨ ਪ੍ਰਾਪਤ ਕਰੇ, ਗੁਰੂ ਕੋਲੋਂ ਕੋਈ ਗਿਆਨ ਲੈ ਲੈ ਤੇ ਜੇ ਇੱਕ ਗਿਆਨ ਆਪਾਂ ਸਾਰੇ ਲੈ ਲਈਏ ਜਦੋਂ ਗੁਰੂ ਕੋਲ ਆਈਏ, ਉਹ ਕਿਹੜਾ ਗਿਆਨ? ਉਸ ਗਿਆਨ ਨੂੰ ਗੁਰੂ ਨਾਨਕ ਸਾਹਿਬ ਜੀ ਆਖਦੇ ਗੁਰਾ ਇੱਕ ਦੇਖੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਮੈਨੂੰ ਰੱਬ ਨਾ ਭੁੱਲ ਜਾਏ। ਸਾਰਿਆਂ ਜੀਆਂ ਦਾ ਜੋ ਮਾਲਕ ਹੈ ਉਹ ਵਿਸਰੇ ਨਾ। ਇਸ ਤਰ੍ਹਾਂ ਦਾ ਭਾਰੀ ਗਿਆਨ ਸਿੱਖ ਪ੍ਰਾਪਤ ਕਰਦੇ ਨੇ।
ਇਸੀ ਪ੍ਰਕਾਰ ਬਿਤੇ ਬੋ ਮਾਤ ਸਤਗੁਰ ਬਿਲਸਦ ਬਿਦ ਬਿਲਾਤ।
ਬਹੁਤ ਸਮਾਂ ਇਸ ਤਰ੍ਹਾਂ ਗੁਰਸਿੱਖੋ ਬਤੀਤ ਹੋਇਆ। ਜਦੋਂ ਕਾਫੀ ਸਮਾਂ ਲੰਘਿਆ ਤੇ ਬਹੁਤ ਪ੍ਰਕਾਰ ਤੋਂ ਗੁਰਸਿੱਖ ਜਿਹੜੇ ਨੇ ਸਤਿਗੁਰਾਂ ਨਾਲ ਖੁਸ਼ੀਆਂ ਮਨਾਉਂਦੇ, ਗੁਰੂ ਕੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਦੇ, ਸਤਿਗੁਰਾਂ ਦੇ ਮੁਖ ਤੋਂ ਰੱਬ ਦੇ ਘਰ ਦੀ ਵਡਿਆਈ ਸੁਣਦੇ ਹਨ।
ਧਰ ਦਮੋਦਰੀ ਗਰਭ ਦੁਤੀਆ ਤਵ ਕੇਤਕ ਮਾਸ ਬਿਤਾਵਨ ਕੀਏ ਜਬ।
ਇਸ ਤਰ੍ਹਾਂ ਮਾਤਾ ਦਮੋਦਰੀ ਜੀ ਨੇ ਫਿਰ ਦੂਜਾ ਗਰਭ ਧਾਰਨ ਕੀਤਾ ਹੈ ਤੇ ਇਸ ਤਰ੍ਹਾਂ ਕਾਫੀ ਮਹੀਨੇ ਬਤੀਤ ਹੋਏ।
ਭਈ ਪ੍ਰਸੂਤਾ ਜਨਮੀ ਕੰਨਿਆ ਬਦ ਪਾਗਨ ਸਭਿਆਨ ਤੇ ਧਨਿਆ।
ਜਦੋਂ ਇਸ ਤਰ੍ਹਾਂ ਪ੍ਰਸੂਤ ਦਾ ਸਮਾਂ ਆਇਆ ਤੇ ਮਾਤਾ ਦਮੋਦਰੀ ਜੀ ਨੇ ਫਿਰ ਇੱਕ ਕੰਨਿਆ ਨੂੰ ਭਾਵ ਕੇ ਬੀਬੀ ਵੀਰੋ ਜੀ ਨੂੰ ਜਨਮ ਦਿੱਤਾ।
ਸ੍ਰੀ ਗੰਗਾ ਨੇ ਤਾਏ ਨਿਹਾਰਾ ਵੀਰੋ ਨਾਮ ਵਿਚਾਰ ਉਚਾਰਾ।
ਜਦੋਂ ਵੇਖਿਆ ਮਾਤਾ ਦਮੋਦਰੀ ਜੀ ਦੀ ਧੀ ਨੂੰ ਮਾਤਾ ਗੰਗਾ ਜੀ ਨੇ ਤੇ ਮਾਤਾ ਗੰਗਾ ਜੀ ਨੇ ਵੇਖ ਕਰਕੇ ਆਪਣੀ ਪੋਤਰੀ ਨੂੰ ਤੇ ਮਨ ਵਿੱਚ ਜੋ ਪਿਆਰ ਆਇਆ ਤੇ ਉਸ ਵੇਲੇ ਅੰਦਰੋਂ ਪਿਆਰਾ ਨਾਮ ਪ੍ਰਗਟ ਹੋਇਆ ਤੇ ਉਹ ਨਾਮ ਆਪ ਮਾਤਾ ਗੰਗਾ ਜੀ ਨੇ ਬੀਬੀ ਵੀਰੋ ਰੱਖਿਆ।
ਮਾਤ ਕਰਤ ਪ੍ਰਿਤ ਪਾਲਾ ਕਨੀ ਪਿਆਰੀ ਸੁਤਾ ਪ੍ਰੇਮ ਕੇ ਸਨੀ।
ਤੇ ਉਸ ਵਕਤ ਮਾਤਾ ਗੰਗਾ ਜੀ ਬਹੁਤ ਪ੍ਰਕਾਰ ਤੋਂ ਲਾਡ ਲਡਾਉਂਦੇ ਨੇ, ਪਿਆਰ ਕਰਦੇ ਨੇ, ਕਹਿਣ ਲੱਗੇ ਮੇਰੀ ਪੋਤਰੀ ਬੀਬੀ ਵੀਰੋ ਵਰਗਾ ਦੁਨੀਆਂ ਤੇ ਕੋਈ ਨਹੀਂ, ਇਹਨਾਂ ਵਰਗਾ ਇਹਨਾਂ ਦਾ ਸਾਨੀ ਜੈਸਾ ਇਹਨਾਂ ਦਾ ਜੀਵਨ ਹੈ, ਬੀਬੀ ਵੀਰੋ ਵਰਗਾ ਦੁਨੀਆਂ ਤੇ ਪ੍ਰੇਮ ਦਾ ਸਾਨੀ ਕੋਈ ਕੋਰ ਨਹੀਂ ਖੋਣਾ।
ਕਬ ਦਾਦੀ ਲੈ ਅੰਕ ਦੁਲਾਰੈ ਗੁਰ ਘਰ ਜਨਮੀ ਪੁੰਨ ਉਦਾਰੈ।
ਮਾਤਾ ਗੰਗਾ ਜੀ ਉਹਨੂੰ ਗੋਦ ਵਿੱਚ ਲੈ ਲੈਂਦੇ ਨੇ ਤੇ ਉਸ ਵੇਲੇ ਲਾਡ ਲਡਾਉਂਦਿਆਂ ਕੋਈ ਆਖਦੇ ਨੇ ਇਹਨਾਂ ਦਾ ਗੁਰੂ ਘਰ ਜਨਮ ਹੋਇਆ ਹੈ ਤੇ ਇਹ ਬਹੁਤ ਵੱਡੇ ਪੁੰਨ ਵਾਲੀ ਗੱਲ ਹੈ ਕਿ ਜਿਹੜਾ ਗੁਰੂ ਘਰ ਆ ਜਾਏ, ਜਿਹਦੀ ਗੁਰੂ ਚਰਨਾਂ ਵਿੱਚ ਪਹੁੰਚ ਹੋ ਜਾਏ, ਉਹ ਆਪਣੇ ਆਪ ਨੂੰ ਕੋਈ ਅਭਾਗਾ ਨਾ ਜਾਣੇ, ਉਹ ਆਪਣੇ ਆਪ ਨੂੰ ਸੁਭਾਗਾ ਜਾਣੇ ਕਿ ਉਹਦੇ ਤੇ ਗੁਰਸਿੱਖੋ ਉਹ ਸਮਾਂ ਆਇਆ ਕਿ ਸਾਨੂੰ ਐਸੀਆਂ ਬਖਸ਼ਿਸ਼ਾਂ ਵਾਲਾ ਸਮਾਂ ਆਇਆ, ਆਪਣੇ ਆਪ ਨੂੰ ਗੁਰੂ ਦੇ ਦਰ ਤੇ ਵੇਚ ਦਿਓ ਤੇ ਇਹਨਾਂ ਬਚਨਾਂ ਨੂੰ ਕਿਤੇ ਪੜ੍ਹੋ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉਂ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ ਜਿਤ ਲਾਇਆ ਤਿਤ ਲਾਗਾ। ਆਪਣੇ ਆਪ ਨੂੰ ਗੁਰੂ ਦੇ ਦਰ ਤੇ ਵੇਚੋ ਤੇ ਆਖੋ ਜਿਹੜੇ ਪਾਸੇ ਗੁਰੂ ਲਾ ਦੇ ਉਹ ਮੇਰੇ ਵਾਸਤੇ ਸੇਵਾ ਭਲੀ ਹੈ। ਮਾਤਾ ਗੰਗਾ ਜੀ ਕਹਿੰਦੇ ਇਸ ਬੱਚੀ ਦਾ ਧੀ ਦਾ ਗੁਰੂ ਘਰ ਜਨਮ ਹੋਇਆ ਤੇ ਜਿਹਦਾ ਗੁਰੂ ਘਰ ਜਨਮ ਹੋਇਆ ਇਹ ਬਹੁਤ ਵੱਡੇ ਭਾਗਾਂ ਵਾਲੀ ਏ।
ਜੋ ਪਈ ਸੰਗਤ ਦੀਪ ਮਾਲਕੋ ਆਵੇ ਸ਼੍ਰੀ ਅੰਮ੍ਰਿਤਸਰ ਵਿਖੇ ਨਾਵੇ।
ਇਸ ਤਰ੍ਹਾਂ ਗੁਰਸੰਗਤਾਂ ਜਿਹੜੀਆਂ ਨੇ ਨਾ ਸ਼੍ਰੀ ਅੰਮ੍ਰਿਤਸਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਦੋ ਪੁਰਬ ਵਿਸ਼ੇਸ਼ ਕਰਕੇ ਮਨਾਏ ਜਾਂਦੇ ਸਨ। ਇੱਕ ਤੇ ਜਦੋਂ ਗੁਰਸਿੱਖੋ ਦੀਵਾਲੀ ਹੋਣੀ ਤੇ ਦੂਜਾ ਜਦੋਂ ਵਿਸਾਖੀ ਦਾ ਪੁਰਬ ਆਉਣਾ। ਇਹਨਾਂ ਦੋਵਾਂ ਪੁਰਬਾਂ ਤੇ ਵਿਸ਼ੇਸ਼ ਕਰਕੇ ਆਉਣਾ ਸੰਗਤ ਨੇ। ਦੀਵਾਲੀ ਦਾ ਪੁਰਬ ਆਇਆ ਤੇ ਗੁਰਸਿੱਖ ਇਸ ਪਾਵਨ ਪੁਰਬ ਤੇ ਬੰਦੀ ਛੋੜ ਵਾਲੇ ਦਿਨ ਗੁਰੂ ਰਾਮਦਾਸ ਜੀ ਦੇ ਦਰ ਤੇ ਆਉਂਦੇ ਨੇ ਤੇ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ।
ਸ੍ਰੀ ਹਰਿਮੰਦਰ ਦਰਸ਼ਨ ਕਰੈ ਸੁਣੈ ਸ਼ਬਦ ਔਰ ਆਨੰਦ ਧਰੈ।
ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਚਲੇ ਜਾਣਾ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਜਾਣਾ, ਜਾ ਕੇ ਸਾਧ ਸੰਗਤ ਦੇ ਵਿੱਚ ਤੇ ਰਬਾਬੀ ਸਿੰਘਾਂ ਦੇ ਕੋਲੋਂ ਅੰਮ੍ਰਿਤ ਬਾਣੀ ਦਾ ਕੀਰਤਨ ਸੁਣਨਾ। ਤੇ ਜਦੋਂ ਗੁਰਸਿੱਖੋ ਆਪਾਂ ਕੀਰਤਨ ਗੁਰੂ ਕੀ ਗੋਦ ਵਿੱਚ ਆ ਜਾਂਦੇ ਹਾਂ, ਇੱਥੇ ਆਪਣੇ ਆਪ ਨੂੰ ਆਖਿਆ ਕਰੋ, ਵਾਹਿਗੁਰੂ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਖਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਵਾਹਿਗੁਰੂ ਨਾ ਜਪ ਖੈ ਨਾ ਤਪ ਖੈ, ਕਿਸੇ ਤਰ੍ਹਾਂ ਦਾ ਗਿਆਨ ਨਹੀਂ, ਵਾਹਿਗੁਰੂ ਨੀਵੇਂ ਕਰਮ ਨੇ ਤੇ ਸਾਨੂੰ ਆਪਣੇ ਚਰਨਾਂ ਵਿੱਚ ਆਇਆਂ ਨੂੰ ਰੱਖ ਲਓ। ਇਸੇ ਤਰ੍ਹਾਂ ਗੁਰਸਿੱਖ ਜਿਹੜੇ ਇਸ਼ਨਾਨ ਕਰਕੇ ਗੁਰੂ ਰਾਮਦਾਸ ਦੇ ਘਰ ਬੈਠ ਜਾਂਦੇ ਨੇ ਤੇ ਗੁਰੂ ਕਾ ਕੀਰਤਨ ਪਿਆਰ ਨਾਲ ਸੁਣਦੇ ਹਨ।
ਸ਼੍ਰੀ ਹਰਗੋਬਿੰਦ ਤਖਤ ਅਕਾਲ ਬੈਠੇ ਸਭਾ ਲਗਾਏ ਵਿਸਾਲ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖਤ ਤੇ ਸੁਭਾਏ ਮਾਨਕੁੰਦੇ ਬੈਠਦੇ ਨੇ, ਬਹੁਤ ਵੱਡਾ ਭਾਰੀ ਦੀਵਾਨ ਸਜਦਾ ਏ।
ਆਨੀ ਕੋਰਨ ਕੋ ਅਰ ਪੰਥੇ ਆਪਣ ਮਨੋਰਥ ਕੋ ਚਿਰੰਤੇ।
ਆਪਣੀਆਂ ਧਨ ਭੇਟਾਵਾਂ ਜਿਹੜੀਆਂ ਗੁਰਸਿੱਖ ਆ ਕਰਕੇ ਅਰਪਣ ਕਰਦੇ ਨੇ ਤੇ ਫਿਰ ਜੋ ਮਨੋਰਥ ਹੁੰਦਾ ਹੈ ਨਾ, ਜੋ ਮਨ ਦੀ ਭਾਵਨਾ ਹੁੰਦੀ ਕਹਿ, ਕਿਉਂਕਿ ਗੁਰਸਿੱਖੋ ਸਾਰਿਆਂ ਦੀਆਂ ਭਾਵਨਾਵਾਂ ਨੇ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਤੇ ਆਪਣਾ ਮਨੋਰਥ ਜਿਹੜਾ ਹੈ ਗੁਰਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਉਚਾਰਦੇ ਨੇ।
ਕਰੈ ਕਾਮਨਾ ਸਭ ਕੀ ਪੂਰਨ, ਬਖਸ਼ੈ ਸਿੱਖਨ ਕੇ ਗੁਣ ਰੂਰਨ।
ਸਾਰਿਆਂ ਦੀਆਂ ਕਾਮਨਾਵਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪੂਰੀਆਂ ਕਰ ਦਿੰਦੇ ਨੇ ਤੇ ਸਿੱਖਾਂ ਨੂੰ ਬਹੁਤ ਪਿਆਰੇ ਗੁਣ ਜਿਹੜੇ ਨੇ ਉਹ ਬਖਸ਼ ਦਿੰਦੇ ਨੇ, ਗੁਣਾਂ ਦੇ ਨਾਲ ਭਰਪੂਰ ਕਰ ਦਿੰਦੇ ਨੇ ਮਹਾਰਾਜ ਜੀ।
ਕੇਤਕ ਭਗਤ ਬਿਖੈ ਮਨ ਲਾਵੈ, ਸਤਨਾਮ ਸਿਮਰਤ ਗਤ ਪਾਵੈ।
ਕਈ ਗੁਰਸਿੱਖ ਪਿਆਰੇ ਜਿਹੜੇ ਨੇ ਨਾ, ਉਹ ਭਗਤੀ ਦੇ ਵਿੱਚ ਆਪਣਾ ਚਿੱਤ ਮਨ ਜਿਹੜਾ ਭਗਤੀ ਵਿੱਚ ਜੋੜਦੇ, ਨਾਮ ਸਿਮਰਨ ਦੇ ਵਿੱਚ ਆਪਣੀ ਸੁਰਤ ਜੋੜਦੇ ਨੇ ਤੇ ਇਸ ਤਰ੍ਹਾਂ ਗੁਰਸਿੱਖੋ ਆਪਣੀ ਰਸਨਾ ਤੋਂ ਫਿਰ ਗੁਰੂ ਕਾ ਨਾਮ ਵਾਹਿਗੁਰੂ ਮੰਤਰ ਗੁਰ ਮੰਤਰ ਉਚਾਰਨ ਕਰਦੇ ਨੇ, ਜਿਹਦੇ ਨਾਲ ਸਿੱਖਾਂ ਨੂੰ ਮੋਕਸ਼ ਮਿਲਦੀ ਏ।
ਕਿਸ ਕੋ ਦੇ ਨਿਸ਼ਚੈ ਉਰ ਗਿਆਨ, ਜਾਣੈ ਆਪਣੋ ਰੂਪ ਮਾਨ।
ਤੇ ਕਈ ਐਸੇ ਗੁਰਸਿੱਖ ਜਾਣਨੇ ਜਿਹੜੇ ਜੁੜ ਜਾਂਦੇ ਨੇ, ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਦਰ ਦਾ ਟਿਕਾ ਬਖਸ਼ਦੇ ਨੇ ਤੇ ਉਹ ਫਿਰ ਆਪਣੇ ਆਪ ਨੂੰ ਭਾਵ ਆਪਣੇ ਸਰੂਪ ਨੂੰ ਲੱਖਦੇ ਕੰਨ।
ਕੰਨ ਹੰਤਾ ਕੇ ਹੇਰ ਨਿਰਾਲੇ, ਲਿਪੈ ਨਾ ਫਲ ਜੋ ਕਰਮਨ ਜਾਲੇ।
ਉਹਨਾਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤਨ ਦੇ ਹੰਕਾਰ ਤੋਂ ਦੂਰ ਕਰ ਦਿੰਦੇ ਨੇ, ਨਿਰਾਲਾ ਜੀਵਨ ਬਣਾ ਦਿੰਦੇ ਨੇ, ਅੰਦਰ ਕਿਸੇ ਪ੍ਰਕਾਰ ਦਾ ਲੇਸ ਮਾਤਰ ਹੰਕਾਰ ਨਹੀਂ ਰਹਿ ਜਾਂਦਾ, ਹੰਕਾਰ ਅੰਦਰੋਂ ਖਤਮ ਕਰ ਦਿੰਦੇ ਨੇ ਤੇ ਜਿਹੜੇ ਕਰਮਾਂ ਦੇ ਜਾਲ ਜਿਹੜੇ ਫਲ ਨੇ ਇਹਨਾਂ ਵਿੱਚ ਮਹਾਰਾਜ ਆਉਣ ਨਹੀਂ ਦਿੰਦੇ।
ਆਏ ਅਨਿਕ ਸੇਵਾ ਕੋ ਲਾਗੇ, ਜਗ ਬੰਧਨ ਕੋ ਤਿਆਗੈ ਬੜ ਭਾਗੇ।
ਆ ਕਰਕੇ ਨਾ ਗੁਰਸਿੱਖ ਪਿਆਰੇ ਜਿਹੜੇ ਨੇ ਉਹ ਸੇਵਾ ਵਿੱਚ ਲੱਗ ਜਾਂਦੇ ਨੇ, ਇਸ ਲਈ ਗੁਰਸਿੱਖੋ ਸੇਵਾ ਕਰੋ ਤੇ ਸੇਵਾ ਜਿਹੜੀ ਹੈ ਨਾ ਜਿੱਥੇ ਵੀ ਮਿਲੀ ਉਹ ਭਾਵੇਂ ਸਟੈਂਡ ਤੇ ਮਿਲੀ, ਸਾਈਕਲ ਸਟੈਂਡ ਤੇ ਮਿਲ ਗਈ, ਗੁਰੂ ਕੇ ਲੰਗਰਾਂ ਵਿੱਚ ਮਿਲ ਗਈ, ਜਿੱਥੇ ਸੇਵਾ ਮਿਲ ਜਾਏ ਉੱਥੇ ਸੇਵਾਦਾਰ ਬਣ ਕੇ ਸੇਵਾ ਕਰੋ ਤੇ ਜਦੋਂ ਸਿੱਖ ਆਵੇ ਕਿਸੇ ਭਾਵੇਂ ਕੋਈ ਹੋਰ ਵੀ ਆ ਜਾਏ ਤੇ ਸਾਡਾ ਅੰਦਰਲਾ ਪਿਆਰ ਇੰਨਾ ਕੁ ਹੋਵੇ ਕਿ ਆਪਾਂ ਸਿੱਖਾਂ ਤੋਂ ਵਾਰਨੇ ਬਲੇਕਾਰਨੇ ਜਾਈਏ। ਉਹ ਗੁਰਸਿੱਖੋ ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਿੱਖਾਂ ਦੇ ਮੁਖਾਤਬ ਹੁੰਦੇ ਨੇ ਨਾ, ਸਾਹਮਣੇ ਸਿੱਖ ਆ ਜਾਏ ਤੇ ਗੁਰੂ ਅਰਜਨ ਸਾਹਿਬ ਪਤਾ ਕੀ ਆਖਦੇ ਨੇ, ਗੁਰਸਿੱਖਾਂ ਦੀ ਕੀ ਖਰ ਧੂੜ ਦੇ, ਹਮ ਪਾਪੀ ਪੀ ਗਤ ਪਾ ਕੇ ਗੁਰੂ ਆਖਦਾ ਮੈਂ ਪਾਪੀ ਆ, ਸਿੱਖ ਸਾਹਮਣੇ ਨੇ ਮੇਰਾ ਭਲਾ ਹੋ ਜਾਏਗਾ। ਇਸ ਲਈ ਗੁਰਸਿੱਖੋ ਜਦੋਂ ਸੇਵਾ ਵਿੱਚ ਲੱਗੀਏ ਤੇ ਫਿਰ ਸਿੱਖਾਂ ਤੋਂ ਵਾਰ ਨੇ ਬਲਿਖਾਰ ਨੇ ਜਾਈਏ, ਜਿਨ੍ਹਾਂ ਕੋ ਪਿਆਰ ਕਰ ਸਕੀਏ ਸੇਵਾ ਕਰਕੇ ਉਹਨਾਂ ਪਿਆਰ ਮੰਨਣਾ ਚਾਹੀਦਾ ਹੈ। ਇਸ ਤਰ੍ਹਾਂ ਬਹੁਤਾਤ ਗਿਣਤੀ ਸਿੱਖਾਂ ਦੀ ਜਿਹੜੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਗੁਰੂ ਰਾਮਦਾਸ ਦੇ ਘਰ ਪਹੁੰਚੇ ਨੇ, ਸੇਵਾ ਕਰਦੇ ਨੇ ਤੇ ਆਪਣੇ ਜੱਗ ਬੰਧਨਾਂ ਦਾ ਤਿਆਗ ਕਰਦੇ ਨੇ। ਸੇਵਾ ਵਿੱਚ ਜੁੜੋ ਤੇ ਆਪਣਾ ਘਰ ਪਰਿਵਾਰ ਜਿਹੜੀ ਮਾਇਆ ਉਹਨੂੰ ਪਿੱਛੇ ਛੱਡ ਦੋ। ਇਹ ਨਾ ਆਖੋ ਕਿ ਮੈਂ ਬਹੁਤ ਵੱਡਾ ਵਾਂ, ਮੇਰੀ ਬਹੁਤ ਵੱਡੀ ਪਹੁੰਚ ਹੈ, ਤੁਸੀਂ ਮੇਰੇ ਪਿਛੋਕੜ ਵੱਲ ਵੇਖੋ, ਉਹ ਮੈਂ ਏਡਾ ਵੱਡਾ ਸੇਵਾਦਾਰ। ਗੁਰਸਿੱਖੋ ਸੇਵਾ ਕਰੋ ਤੇ ਜੱਗ ਬੰਧਨਾਂ ਤੋਂ, ਘਰ ਪਰਿਵਾਰ ਦੇ ਬੰਧਨਾਂ ਤੋਂ, ਇਹਨਾਂ ਸਾਰਿਆਂ ਤੋਂ ਉੱਚੇ ਹੋ ਜਾਓ। ਇਹਨਾਂ ਸਾਰਿਆਂ ਨੂੰ ਆਪਾਂ ਵਸ ਵਿੱਚ ਕਰਨਾ ਹੈ। ਆਪਣੇ ਪਿਛੋਕੜ ਦਾ ਹੌਕਾ ਨਾ ਦਿਓ, ਸੇਵਾ ਕਰੋ ਤੇ ਇਸ ਭਾਵਨਾ ਨੂੰ ਮੁੱਖ ਰੱਖ ਕੇ ਕਿ ਆਪਾਂ ਇਹਨਾਂ ਸਾਰਿਆਂ ਨੂੰ ਵਸ ਕਰ ਲਈਏ।
ਲੱਗਿਓ ਸਦਾ ਵਰਤ ਮੁਕਤੀ ਕੇਰਾ, ਆਤਰਾਂ ਲੈ ਆਨੰਦ ਕਨੇਰਾ।
ਆਪਣੀ ਜਿਹੜੀ ਭਾਵਨਾ ਸੁਰਤ ਜਿਹੜੀ ਹੈ ਨਾ, ਅਗਾਂ ਕੂ ਤਰਾਂਗ, ਐਸੀ ਭਾਵਨਾ ਹੋਏ, ਪਿੱਛੇ ਨਾ ਵੇਖੀਏ, ਅੱਗੇ ਨੂੰ ਵੇਖੀਏ ਤੇ ਉਹ ਆਪਣਾ ਸਦਾ ਵਰਤ ਇੱਕ ਬਣਾਓ। ਤੇ ਉਹ ਸਦਾ ਵਰਤ ਕੀ ਏ ਕਿ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਸਾਨੂੰ ਮੁਕਤੀ ਮਿਲ ਜਾਏ, ਅਸੀਂ ਰਹਿਤ ਹੋ ਜਾਈਏ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਾਰੀ ਉਪਕਾਰੀ ਆਏ। ਉਹ ਭਾਵਨਾ ਬਣਾਈਏ ਕਿ ਆਪਾਂ ਜਨਮ ਤੇ ਮਰਨ ਤੋਂ ਰਹਿਤ ਹੋ ਜਾਈਏ। ਉਹਦੇ ਵਾਸਤੇ ਗੁਰਸਿੱਖੋ ਅੰਦਰ ਆਸ ਬਣਾਓ ਤੇ ਆਨੰਦ ਦੀ ਪ੍ਰਾਪਤੀ ਕਰੋ।
ਵੈਰ ਅਖੇਰ ਬ੍ਰਿਤੀ ਕੋ ਜਾਤੇ, ਆਯੁਦ ਵਿਦਿਆ ਮੈਂ ਉਭਰਾਤੇ।
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼ਿਕਾਰ ਕਰਨ ਵਾਸਤੇ ਜੰਗਲ ਵੱਲ ਜਾਂਦੇ ਨੇ ਤੇ ਉੱਥੇ ਜਾ ਕਰਕੇ ਯੁੱਧ ਵਿਦਿਆ, ਉਹ ਜੋ ਸ਼ਸਤਰ ਵਿਦਿਆ ਆਪ ਜਿੱਤੇ ਸ਼ਿਕਾਰ ਕਰਨਾ, ਸਿੱਖਾਂ ਨੂੰ ਇਹਦੇ ਵਿੱਚ ਨਿਪੁੰਨ ਕਰਨਾ।
ਪੈਂਦੇ ਖਾਨ ਅਧਿਕ ਬਲਵਾਨਾ, ਤੇਸੋਂ ਪਰਚਿਤ ਰਹਿ ਮਾਨਾ।
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪੈਂਦੇ ਖਾਨ ਦੇ ਨਾਲ ਬਹੁਤ ਪਿਆਰ ਕਰਦੇ ਨੇ, ਬਹੁਤ ਪਿਆਰ ਪੁੱਤਰਾਂ ਵਾਂਗੂ ਪਾਲਦੇ ਨੇ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੀ ਸਰਕਾਰ ਪੈਂਦੇ ਖਾਨ ਦੇ ਨਾਲ ਪਰਚੇ ਰਹਿੰਦੇ ਨੇ, ਪਿਆਰ ਵਾਂਗੂ ਪੁੱਤਰਾਂ ਵਾਂਗੂ ਪਿਆਰ ਕਰਨਾ। ਤੇ ਗੁਰਸਿੱਖੋ ਇਸ ਬਖਸ਼ਿਸ਼ ਨੂੰ ਜੇ ਗੁਰੂ ਇੰਨਾ ਪਿਆਰ ਕਰੇ, ਇਹ ਜ਼ਰੂਰੀ ਨਹੀਂ ਕਿ ਉਹ ਵਡਭਾਗਾ ਬਣੇਗਾ। ਇਹ ਤਾਂ ਗੁਰੂ ਦੀਆਂ ਬਖਸ਼ਿਸ਼ਾਂ ਨੇ, ਵੱਡੇ ਭਾਗਾਂ ਵਾਲੇ ਤਾਂ ਬਣਾਂਗੇ ਜੇ ਮਰਦੇ ਦਮ ਤੀਕਰ ਸਾਡੇ ਮਨ ਅੰਦਰ ਭਾਵਨਾ ਹੋਏਗੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਆਪ ਆਪਣਾ ਮੇਰਾ ਭਰਿਆ ਹੱਥ ਰੱਖਿਆ ਜੀ, ਮੈਂ ਦੋ ਕੁ ਟੂਕਾਂ ਤੁਹਾਡੇ ਚਰਨਾਂ ਵਿੱਚ ਰੱਖਣੀਆਂ ਚਾਹਵਾਂ। ਗੁਰੂ ਘਰ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਨੇ ਫੜਾਇਆ ਤੇ ਗੰਗੂ ਬ੍ਰਾਹਮਣ ਜਿਹੜਾ ਸੀ ਨਾ, ਇਤਿਹਾਸ ਵਿੱਚ ਇੱਕ ਜ਼ਿਕਰ ਆਉਂਦਾ ਹੈ ਕਿ ਇਹਦੀ ਜਿਹੜੀ ਮਾਂ ਸੀ ਨਾ, ਉਹ ਮਾਂ ਦਰ ਦਰ ਤੇ ਮੰਗਦੀ ਸੀ, ਪਿਤਾ ਬਚਪਨ ਵਿੱਚ ਚੜ੍ਹਾਈ ਕਰ ਗਿਆ। ਦਰ ਦਰ ਤੇ ਮੰਗਣਾ, ਕਿਸੇ ਸਿੱਖ ਦੀ ਨਿਗਾਹ ਵਿੱਚ ਇਹ ਮਾਂ ਪੈ ਗਈ। ਉਹ ਕਹਿਣ ਲੱਗਾ ਸਿੱਖ ਕੇ ਮਾਂ, ਤੂੰ ਆਪਣੇ ਬੱਚੇ ਇਸ ਗੰਗੂ ਨੂੰ ਨਾਲ ਲੈ ਕੇ ਘਰ ਘਰ ਮੰਗਣੀ ਏ, ਵੇਖੀ ਤੇਰੇ ਪੁੱਤਰ ਨੇ ਵੀ ਮੰਗਣਾ ਸ਼ੁਰੂ ਕਰ ਦੇਣਾ। ਇਸ ਤਰ੍ਹਾਂ ਕਰ, ਆਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀਆਂ ਵਾਲਾ ਮਾਲਕ ਬਿਰਾਜੇ ਆਈ, ਉਹਦੇ ਚਰਨਾਂ ਵਿੱਚ ਇਸ ਪੁੱਤਰ ਨੂੰ ਲਾ। ਇਹ ਮਾਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਲੈ ਆਈ। 21-22 ਸਾਲ ਇਹਨੇ ਗੁਰੂ ਘਰ ਸੇਵਾ ਕੀਤੀ ਤੇ ਅੰਤ ਸਮਾਂ ਜਦੋਂ ਆਇਆ, ਪੁੱਤਰਾਂ ਵਾਂਗੂ ਮੇਰੇ ਸਾਹਿਬ ਨੇ ਰੱਖਿਆ, ਪਰ ਇਹ ਪੁੱਤਰ ਜਿਹੜਾ ਨਾ, ਬੱਚਿਆਂ ਨੂੰ ਸਾਹਿਬਜ਼ਾਦਿਆਂ ਨੂੰ ਫੜਾਉਣ ਦਾ ਕਲੰਕ ਇਹਦੇ ਸਿਰ ਤੇ ਲੱਗਾ। ਇਹਦੇ ਨਗਰ ਦਾ ਵੀ ਲੋਕ ਨਾਂ ਨਹੀਂ ਸਨ ਲੈ ਕੇ ਰਾਜੀ, ਖਾਲਸੇ ਨੇ ਨਗਰ ਵੀ ਬਦਲ ਦਿੱਤਾ। ਕਹਿਣ ਲੱਗੇ ਖੇੜੀ ਨਹੀਂ, ਇਹ ਪਿੰਡ ਸਰਖੇੜੀ ਹੈ। ਫਿਰ ਗੁਰਸਿੱਖੋ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ, ਜਿਨ੍ਹਾਂ ਨੇ 113 ਸਾਲ ਗੁਰੂ ਘਰ ਬਿਤਾਏ ਤੇ ਜਦੋਂ 113 ਸਾਲ ਗੁਰੂ ਘਰ ਸੇਵਾ ਕੀਤੀ ਅੰਤਲਾ ਸਮਾਂ ਆਇਆ ਬਾਬਾ ਬੁੱਢਾ ਜੀ ਦਾ, ਜਿਨ੍ਹਾਂ ਤੇ ਇੰਨੀਆਂ ਵੱਡੀਆਂ ਵਡਿਆਈਆਂ ਨੇ ਉਹਨਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕੇ ਆਖਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰਾ ਅੰਤ ਸਮਾਂ ਆ ਗਿਆ, ਇੱਕ ਬਚਨ ਆਖੋ, ਮੈਂ ਬੋਲਣਾ ਵਾ ਤੇ ਤੁਸੀਂ ਹਾਜ਼ਰੀ ਭਰ ਦਿਆ ਜੇ, ਇਹ ਆਖੋ ਬਖਸ਼ੰਦ ਪਿਤਾ ਬਾਬਾ ਬੁੱਢਾ ਜੀ ਨੂੰ ਬਖਸ਼ ਲਿਆ, ਬਾਬਾ ਬੁੱਢਾ ਜੀ ਨੂੰ ਬਖਸ਼ ਲਿਆ। ਇਸ ਕਰਕੇ ਗੁਰਸਿੱਖੋ ਸੇਵਾ ਕਰੋ ਤੇ ਅੰਤ ਸਮੇਂ ਦੀ ਕਿਰਪਾਵਨਾ ਬਣਾਈ ਰੱਖੋ, ਅਸੀਂ ਗੁਰੂ ਨਾਲ ਜੁੜੇ ਰਹੀਏ। ਇਹ ਜ਼ਰੂਰੀ ਨਹੀਂ ਗੁਰੂ ਜਿਹਦੇ ਨਾਲ ਪਿਆਰ ਕਰੇ ਉਹਨੂੰ ਵਡਿਆਈਆਂ ਮਿਲ ਸਕਦੀਆਂ ਨੇ। ਇਹ ਤਾਂ ਗੁਰਸਿੱਖੋ ਅੰਦਰ ਦਾ ਟਿਕਾ ਇੱਕ ਦੂਰ ਬੈਠਾ ਹੈ, ਉਹ ਸਦਾ ਵਾਸਤੇ ਪਿਆਰ ਬਣਾ ਲੈਂਦਾ ਹੈ। ਇਸ ਲਈ ਗੁਰਸਿੱਖੋ ਇਹ ਭਾਵੇਂ ਪਹਿਨਦੇ ਖਾਂ ਨਾਲ ਮਹਾਰਾਜ ਲਾਡ ਲਾਉਂਦੇ ਨੇ ਤੇ ਜਦੋਂ ਇਹਦਾ ਵੀ ਅੰਤ ਸਮਾਂ ਆਉਂਦਾ ਹੈ ਇਹ ਮੇਰੇ ਸਾਹਿਬ ਤੇ ਵਾਰ ਕਰਦਾ ਹੈ ਤੇ ਇਹ ਆਪਣੀ ਮੁੱਖ ਤੋਂ ਜੋ ਬਚਨ ਬੋਲਦਾ ਹੈ ਉਸ ਵੇਲੇ ਇਹ ਆਪਣੀ ਰਸਨਾ ਤੋਂ ਆਖਦਾ ਅੰਮਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਪਹਿਨਦੇ ਖਾਂ ਇਹ ਅੰਮਾ ਕਹਿਣ ਦਾ ਵੇਲਾ ਨਹੀਂ, ਆਪਣੀ ਰਸਨਾ ਤੋਂ ਅੱਲਾ ਕਹਿ, ਅੱਲਾ ਕਹਿਣ ਨਾਲ ਤੇਰਾ ਭਲਾ ਹੋਏਗਾ। ਐਸੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਹਿਨਦੇ ਖਾਂ ਦੇ ਨਾਲ ਨਾਲੇ ਸਾਹਿਬ ਜੰਗਲ ਵਿੱਚ ਸ਼ਿਕਾਰ ਕਰਦੇ ਨੇ ਤੇ ਆਪਣੇ ਇਸ ਪੁੱਤਰ ਪਹਿਨਦੇ ਖਾਂ ਨਾਲ ਪਰਚੇ ਰਹਿੰਦੇ ਹਨ।
ਵੱਡੇ ਬਲੀ ਦੋ ਮੈਕ ਮੰਗਾਵੈ ਤਿੰਨ ਕੋ ਸਨਮੁਖ ਸੀਸ ਫਿਰਾਵੈ।
ਪੁੱਤਰਾਂ ਵਾਂਗੂ ਪਿਆਰ ਕੀਤਾ ਤੇ ਉਸ ਵੇਲੇ ਕਈ ਤਰ੍ਹਾਂ ਦੇ ਕੌਤਕ ਘੜਦੇ ਨੇ, ਦੋ ਵੱਡੇ ਪੈਸੇ ਮੰਗਾ ਲੈਣੇ ਉਹਨਾਂ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਸ ਦੇ ਵਿੱਚ ਉਹਨਾਂ ਦੀਆਂ ਟੱਕਰਾਂ ਉਹਨਾਂ ਨੂੰ ਪੜਾਉਣਾ ਤੇ ਜਦੋਂ ਦੋਵਾਂ ਨੇ ਆਪਸ ਵਿੱਚ ਪੜਨਾ
ਟੱਕਰ ਇੱਕ ਜਬ ਕਰੇ ਪਿੜਾਮਨ ਜਬ ਦੂਜੀ ਕੋ ਲਾਗੇ ਲਾਵਨ।
ਜਦੋਂ ਇਹ ਦੋਵੇਂ ਪੈਸੇ ਇੱਕ ਟੱਕਰ ਲਾ ਲੈਂਦੇ ਨੇ ਤੇ ਜਦੋਂ ਦੂਜੀ ਟੱਕਰ ਲਾਉਣ ਲੱਗਦੇ ਹਨ
ਦੋਨੋ ਮੈਕਨ ਕੇਰ ਬਿਖਾਨ ਗਹਿ ਪਾਨ ਮੈਂ ਪਹਿੰਦੇ ਖਾਂ।
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ ਪਹਿੰਦੇ ਖਾਂ ਤੂੰ ਹੁਣ ਇਹਨਾਂ ਦੋਵਾਂ ਪੈਸਿਆਂ ਦੇ ਵਿੱਚ ਖਲੋ ਜਾ ਤੇ ਇਹਨਾਂ ਦੇ ਦੋਵਾਂ ਸਿੰਘਾਂ ਨੂੰ ਫੜ ਲੈ ਤੇ ਦੋਵਾਂ ਸਿੰਘਾਂ ਨੂੰ ਪਹਿੰਦੇ ਖਾਂ। ਉਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਮੰਨ ਕੇ ਦੋਵਾਂ ਪੈਸਿਆਂ ਦੇ ਸਿੰਘਾਂ ਨੂੰ ਹੱਥ ਵਿੱਚ ਫੜ ਲੈਂਦਾ
ਏ ਟਿਕਾਵੈ ਦੋਨ ਨਾ ਕਰ ਸਕੈ ਉਜ ਤਬ ਕੌਣ।
ਇਸ ਤਰ੍ਹਾਂ ਹੁਣ ਪਹਿੰਦੇ ਖਾਂ ਵਿੱਚ ਏਡਾ ਵੱਡਾ ਇਹ ਬਲਵਾਨ ਯੋਧਾ ਹੈ, ਇਹ ਦੋਵਾਂ ਪੈਸਿਆਂ ਨੂੰ ਆਪਸ ਵਿੱਚ ਭਿੜਨ ਨਹੀਂ ਦਿੰਦਾ ਹੈ। ਇੰਨੀ ਇਹਦੇ ਵਿੱਚ ਤਾਕਤ ਹੈ ਕਿ ਜਿੱਥੇ ਇਹਨੇ ਟਿਕਾ ਦਿੱਤਾ ਦੋਵਾਂ ਨੂੰ ਉਹ ਉੱਥੇ ਹੀ ਟਿਕ ਗਏ, ਆਪਣਾ ਇੱਕ ਕਦਮ ਵੀ ਉਹ ਅੱਗੇ ਨਹੀਂ ਪੁੱਟ ਸਕਦੇ।
ਬਲ ਤੇ ਝਟਕਾ ਕਰੇ ਪਿਛਾਰੀ ਦੋਨੋਂ ਥਿਰੇ ਸਕਲ ਬਲ ਹਾਰੇ।
ਐਸਾ ਪਹਿੰਦੇ ਖਾਂ ਇੱਕੋ ਦਮ ਝਟਕਾ ਲਾਉਂਦਾ ਉਹਨਾਂ ਦੋਵਾਂ ਨੂੰ ਪਿੱਛੇ ਕਰ ਦਿੰਦਾ ਤੇ ਜਿੱਥੇ ਹੁਣ ਇਹ ਪਿੱਛੇ ਦੋਵੇਂ ਖੋ ਗਏ ਉਹ ਉੱਥੇ ਹੀ ਟਿਕੇ ਰਹਿੰਦੇ ਨੇ। ਉਹਨਾਂ ਦੀ ਤਾਕਤ ਨਹੀਂ ਕਿ ਉਹ ਇੱਕ ਪੈਰ ਵੀ ਆਪਣਾ ਅੱਗੇ ਪੱਟ ਸਕਣ।
ਕਰੇ ਹਜ਼ਾਰੋਂ ਖਰੇ ਹਜ਼ਾਰੋਂ ਪਿੱਖੇ ਤਮਾਸ਼ਾ ਬਿਸਮੈਰ ਦੇ ਲੱਖੇ ਬਲ ਰਾਸਾ।
ਹਜ਼ਾਰਾਂ ਗੁਰਸਿੱਖ ਨੇ ਉਹ ਵੇਖਦੇ ਨੇ ਇਹ ਵੱਡਾ ਕੌਤਕ, ਜਦੋਂ ਐਸਾ ਚੋਜ ਐਸਾ ਕੌਤਕ ਵੇਖਦੇ ਨੇ ਸਿੱਖ ਤੇ ਸਿੱਖਾਂ ਵਿੱਚ ਆਪਸੀ ਵਿਚਾਰ ਚੱਲਦੀ ਏ, ਬਿਸਮਾਦ ਹੋ ਜਾਂਦੇ ਨੇ ਤੇ ਉਸ ਵੇਲੇ ਆਖਦੇ ਨੇ ਕਿ ਪਹਿੰਦੇ ਖਾਂ ਏਡਾ ਵੱਡਾ ਬਲਵਾਨ ਹੈ, ਇਹਦੀ ਗੱਤ ਨੂੰ ਇਹਦੇ ਬਲ ਨੂੰ ਆਪਾਂ ਜੇ ਕਹੀਏ ਕਿ ਆਪਾਂ ਕਿਸੇ ਨਾਲ ਤੁਲਨਾ ਕਰੀਏ ਉਹ ਹੋ ਨਹੀਂ ਸਕਦੀ।
ਇਸ ਕੇ ਸਮੈ ਮੰਡਲ ਮਾਈ ਦੂਸਰ ਕਿਸ ਥਲ ਸੁਨੀਅਤ ਨਾਹੀ।
ਉਹ ਸਾਰੇ ਆਖਦੇ ਨੇ ਕਿ ਇਸ ਮੰਡਲ ਇਸ ਧਰਤੀ ਤੇ ਪਹਿੰਦੇ ਖਾਂ ਵਰਗਾ ਇਸ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪੁੱਤਰਾਂ ਵਾਂਗ ਪਾਲਿਆ, ਇਹਦੇ ਵਰਗਾ ਦੁਨੀਆਂ ਤੇ ਕੋਈ ਹੋਰ ਦਿਸਦਾ ਨਹੀਂ, ਕਿ ਕੋਈ ਪਹਿੰਦੇ ਖਾਂ ਵਰਗਾ ਕੋਈ ਬਲਵਾਨ ਖੋਵੇ।
ਦੇਸ਼ ਵਿਦੇਸ਼ ਮੈਂ ਤਿਸ ਬਾਤ ਕਰੇ ਲੋਕ ਸੁਣ ਸੁਣ ਬਿਸਮਾਤ,
ਤੇ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹਿੰਦੇ ਖਾਂ ਦੇ ਨਾਮ ਦੀ ਧੁੰਮ ਪਈ ਹੈ, ਤੇ ਹਜ਼ਾਰਾਂ ਲੋਕ ਜਿਹੜੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਪਹਿੰਦੇ ਖਾਂ ਦੀ ਸਲਾਹਨਾ ਕਰਦੇ ਨੇ, ਤੇ ਸਾਰੇ ਆਖਦੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹਨੂੰ ਪਿਆਰ ਨਾਲ ਪਾਲਦੇ ਹਨ।
ਕੀਤਕ ਦੇਖਣ ਕੋਈ ਤੇ ਆਵੇ, ਡੀਲ ਵਿਸਾਲ ਬਲੀ ਪਿਕ ਜਾਵੇ।
ਜਦੋਂ ਪਹਿੰਦੇ ਖਾਂ ਦੀਆਂ ਗੱਲਾਂ ਦੇਸ਼ਾਂ ਵਿਦੇਸ਼ਾਂ ਵਿੱਚ ਦੂਰ ਦੁਰਾਡੇ ਹੁੰਦੀਆਂ ਨੇ ਨਾ, ਤੇ ਜਿਹੜੇ ਸੁਣਦੇ ਨੇ ਸਿੱਖਾਂ ਕੋਲੋਂ ਪਹਿੰਦੇ ਖਾਂ ਦੀ ਐਸੀ ਮਹਾਨ ਵੀਰਤਾ ਸੂਰਮਤਾ ਦੇ ਗੁਣ, ਤੇ ਸੁਣ ਸੁਣ ਕੇ ਸਿੱਖ ਜਿਹੜੇ ਨੇ ਦੂਰ ਦੁਰੇਡੇ ਤੋਂ ਪਹਿੰਦੇ ਖਾਂ ਨੂੰ ਵੇਖਣ ਵਾਸਤੇ ਆਉਂਦੇ ਨੇ ਕਿ ਆਪਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਸ ਬੱਚੇ ਨੂੰ ਪਾਲਿਆ, ਪੁੱਤਰਾਂ ਵਾਂਗੂ ਪਿਆਰ ਕੀਤਾ, ਉਸ ਪਹਿੰਦੇ ਖਾਂ ਦੇ ਦਰਸ਼ਨ ਕਰੀਏ।
ਨੌ ਨੌ ਮਨ ਕੀ ਮੁਦਗਰ ਫੇਰੈ, ਅਮਨੀ ਮੈਂ ਉਠਾਏ ਕਰ ਗੇਰੈ।
ਨੌ ਨੌ ਮਨ ਦੀ ਮੁਦਗਰ ਜਿਹੜੀ ਹੈ ਨਾ, ਇਹ ਪਹਿੰਦੇ ਖਾਂ ਫੇਰਦਾ ਕੈ, ਤੇ ਫਿਰ ਉਸੇ ਨੂੰ ਧਰਤੀ ਦੇ ਵਿੱਚ ਡਿੱਗਦਾ ਕੈ।
ਸਤਿਗੁਰ ਦਿਨ ਪ੍ਰਤ ਰੁੱਖ ਬੋ ਕਰੈ, ਕਿਰਪਾ ਦ੍ਰਿਸ਼ਟ ਬਲ ਪਰਖਤ ਕਰੈ।
ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਵੇਂ ਜਿਵੇਂ ਦਿਨ ਲੰਘਦੇ ਨੇ, ਪਹਿੰਦੇ ਖਾਂ ਭਾਰ ਜਵਾਨੀ ਵਿੱਚ ਨੌਜਵਾਨ ਕੁੰਦਾ, ਉਸੇ ਤਰ੍ਹਾਂ ਮੇਰੇ ਸਤਿਗੁਰ ਜੀ ਇਹਦੇ ਤੇ ਵੱਡੀ ਭਾਰੀ ਕਿਰਪਾ ਦ੍ਰਿਸ਼ਟੀ ਕਰਦੇ ਨੇ, ਇਹਦਾ ਬਲ ਜਿਹੜਾ ਨਾ ਉਹ ਮਹਾਰਾਜ ਪਰਖਦੇ ਹਨ।
ਵਸਤੂ ਅਜਾਇਬ ਸੰਗਤ ਲਿਆਵਤ, ਨਿਜ ਕਲਿਆਣ ਹੇਤ ਅਰ ਪਾਵਤ।
ਹੋਰ ਸੰਗਤਾਂ ਜਿਹੜੀਆਂ ਨੇ ਨਾ, ਉਹ ਅਜਾਇਬ ਮਹਾਨ ਵਸਤੂਆਂ ਜਿਹੜੀਆਂ ਨੇ ਨਾ, ਸਤਿਗੁਰਾਂ ਦੇ ਚਰਨਾਂ ਵਿੱਚ ਲੈ ਕੇ ਆਉਂਦੀਆਂ, ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕਰਕੇ ਭੇਟਾ ਕਰਦੀਆਂ ਨੇ, ਤੇ ਗੁਰਸਿੱਖਾਂ ਦੇ ਅੰਦਰ ਦੀ ਭਾਵਨਾ ਕਿ ਸਾਡੀ ਜਿਹੜੀ ਧਨ ਮਾਇਆ, ਸਾਡਾ ਦਸਵੰਧ ਜਿਹੜਾ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਪ ਆਪਾਂ ਆਪਣੇ ਖੱਤੀ ਦੇ ਦਈਏ, ਜਿਹਦੇ ਨਾਲ ਸਾਡੀ ਕਲਿਆਣਤਾ ਹੋਏਗੀ, ਸਾਡਾ ਪਾਰ ਉਤਾਰਾ ਹੋਵੇਗਾ।
ਸੋ ਪੈਂਦੇ ਖਾਂ ਕੋ ਗੁਰ ਦੇਤ, ਬਲ ਦਿਖਰਾਏ ਰਿਝਾਏ ਸੁਲੇਤ।
ਮਹਾਰਾਜ ਉਹ ਜਿਹੜੀਆਂ ਬਹੁ ਮੁੱਲੀਆਂ ਵਸਤੂਆਂ ਉਹ ਪਹਿੰਦੇ ਖਾਂ ਨੂੰ ਦੇ ਦਿੰਦੇ, ਤੇ ਪਹਿੰਦੇ ਖਾਂ ਜਿਹੜਾ ਨਾ ਆਪਣਾ ਬਲ ਵਿਖਾਉਂਦਾ, ਆਪਣੀ ਤਾਕਤ ਵਿਖਾਉਂਦਾ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖੁਸ਼ ਕਰ ਲੈਂਦਾ, ਰਜ਼ਾ ਲੈਂਦਾ, ਰਜ਼ਾ ਦੇ ਘਰ ਮਾਲਕ ਨੂੰ ਆਪਣੇ ਵੱਲ ਦਾ ਕਰ ਲੈਂਦਾ, ਆਪਣੀ ਮਹਾਨ ਵਿਦਿਆ ਕੌਤਕਾਂ ਨੂੰ ਵਿਖਾ ਕਰਕੇ।
ਧੰਨ ਗਨ ਬਸਤਰ ਸ਼ਸਤਰ ਬਖਸ਼ੰਤੇ, ਬਲ ਬਰਦਕ ਭੋਜਨ ਅਰ ਚੰਤੇ।
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗਨ ਬਸਤਰ ਸ਼ਸਤਰ ਬਖਸ਼ੰਤੇ, ਧੰਨ ਬਖਸ਼ਦੇ ਨੇ, ਸੋਹਣੇ ਬਸਤਰ ਤੇ ਸ਼ਸਤਰ ਉਹ ਬਖਸ਼ਦੇ ਨੇ, ਤੇ ਫਿਰ ਇਸੇ ਤਰ੍ਹਾਂ ਬਲ ਬਰਕਤ ਭੋਜਨ ਅਚਵੰਤੇ, ਤੇ ਕਈ ਤਰ੍ਹਾਂ ਦੇ ਭੋਜਨ ਜਿਹੜੇ ਪਦਾਰਥ ਨੇ ਉਹ ਵੀ ਸਤਿਗੁਰ ਜੀ ਪਹਿੰਦੇ ਖਾਂ ਨੂੰ ਬਖਸ਼ਦੇ ਨੇ।
ਆਪਣੇ ਨਿਕਟ ਬਿਠਾਏ ਖੁੱਲਾ ਮੈਂ, ਪੈਂਦੇ ਪੈ ਤਪਤਸ ਬਠਾਵੈ।
ਤੇ ਇਸ ਤਰ੍ਹਾਂ ਪਹਿੰਦੇ ਖਾਂ ਨੂੰ ਮਹਾਰਾਜ ਆਪਣੇ ਕੋਲ ਬਿਠਾ ਲੈਂਦੇ ਨੇ, ਕੋਲ ਬਿਠਾ ਕੇ ਪਹਿੰਦੇ ਖਾਂ ਨੂੰ ਖਵਾਉਂਦੇ ਨੇ, ਖੋਆ ਪੈ ਤਪਤਾਵੈ, ਤੇ ਖੋਇਆ ਜਿਹੜਾ ਨਾ ਉਹਨੂੰ ਕਈ ਪ੍ਰਕਾਰ ਤੋਂ ਤਿਆਰ ਕਰਕੇ ਉਹ ਪਹਿੰਦੇ ਖਾਂ ਨੂੰ ਕੋਲ ਬਿਠਾ ਕੇ ਖਵਾਉਂਦੇ ਹਨ।
ਆਦ ਬਦਾਮ ਪਾਏ ਬੋ ਮੇਵਾ, ਤੋਲ ਅਧਿਕ ਦਿਨ ਪ੍ਰਤ ਗੁਰ ਦੇਵਾ।
ਖੋਏ ਵਿੱਚ ਕਈ ਤਰ੍ਹਾਂ ਦੇ ਬਦਾਮ ਤੇ ਕਈ ਤਰ੍ਹਾਂ ਦੀਆਂ ਅਜਾਇਬ ਵਸਤੂਆਂ ਜਿਹੜੀਆਂ ਨੇ ਤਾਕਤ ਵਾਲੀਆਂ ਉਹ ਪਾ ਕਰਕੇ ਬਦਾਮ ਮੇਵਾ ਤੇ ਕਈ ਪ੍ਰਕਾਰ ਤੋਂ ਆਪ ਮਹਾਰਾਜ ਪਹਿੰਦੇ ਖਾਂ ਨੂੰ ਸੁਕਾਉਂਦੇ ਨੇ।
ਖਾਏ ਬਹੁਤ ਪੁਨ ਬਰਜ ਸ਼ਿਕਰੈ, ਡੰਡ ਪੇਲ ਬੋ ਮੁੰਗਰੀ ਤਰੈ।
ਇਸੇ ਤਰ੍ਹਾਂ ਇੰਨੀਆਂ ਤਾਕਤ ਵਾਲੀਆਂ ਖੋਏ ਵਾਲੀਆਂ ਅਜੀਬ ਵਸਤੂਆਂ ਭਾਵ ਖੁਰਾਕ ਤਾਕਤ ਵਾਲੀ ਖੁਰਾਕ ਖਾ ਕੇ ਫਿਰ ਪਹਿੰਦੇ ਖਾਂ ਜਿਹੜਾ ਹੈ ਉਹ ਵਰਜਿਸ ਕਰਦਾ ਹੈ ਤੇ ਕਈ ਪ੍ਰਕਾਰ ਤੋਂ ਇਹ ਆਪਣੇ ਆਪ ਨੂੰ ਡੰਡ ਬੈਠਕਾਂ ਤੇ ਹੋਰ ਕਈ ਪ੍ਰਕਾਰ ਦੀ ਵਰਜਿਸ ਕਰਦਾ ਹੈ ਆਪਣੇ ਸਰੀਰ ਨੂੰ ਚੁਸਤ ਬਲਵਾਨ ਬਣਾਉਂਦਾ ਹੈ
ਜਿਸ ਥਲ ਬਾਰ ਬਾਰ ਵਿਚਰੰਤ ਅਮਨੀ ਬਿਖੈ ਪਰੈ ਤੈ ਗਰਤ
ਪਹਿੰਦੇ ਖਾਂ ਜਿਸ ਧਰਤੀ ਤੇ ਵਾਰ ਵਾਰ ਆਪਣੇ ਪੈਰ ਰੱਖਦਾ ਉਸ ਧਰਤੀ ਤੇ ਗੁਰਸਿੱਖੋ ਟੋਏ ਪੈ ਜਾਂਦੇ ਨੇ ਇਹਨਾਂ ਕੁ ਪਹਿੰਦੇ ਖਾਂ ਤਾਕਤ ਬਣ ਗਿਆ ਕਿ ਜਿੱਥੇ ਇਹਨੇ ਵਾਰ ਵਾਰ ਆਪਣੇ ਪੈਰ ਰੱਖੇ ਉਹ ਧਰਤੀ ਨੂੰ ਡੂੰਘਿਆ ਕਰ ਦਿੱਤਾ ਉੱਥੇ ਟੋਏ ਪੈਣੇ ਸ਼ੁਰੂ ਹੋ ਗਏ
ਬਲ ਜੁੱਤ ਦੇ ਉਤ ਨਿਤ ਗਾਡੀ ਸਰੀ ਸਾਰ ਕੀ ਜਨ ਇਹ ਬਾਡੇ
ਇਸੇ ਤਰ੍ਹਾਂ ਇਹਦੀ ਜਿਹੜੀ ਪਾਵਨ ਜਿਹੜਾ ਸਰੀਰ ਹੈ ਨਾ ਇਹਨਾਂ ਮਹਾਨ ਬਲਵਾਨ ਬਣ ਗਿਆ ਕਿ ਜਿਵੇਂ ਕਹਿ ਲਓ ਕਿ ਲੋਹੇ ਦਾ ਵੱਡੀ ਕੋਈ ਚਗਾਠ ਹੋਵੇ ਇਸ ਤਰ੍ਹਾਂ ਦਾ ਇਹਦਾ ਸਰੀਰ ਜਿਹੜਾ ਹੈ ਉਹ ਇੰਨਾ ਤਾਕਤਵਰ ਬਣ ਗਿਆ
ਕਹਿ ਤੋ ਇਹ ਤੁਨੰਗ ਬਲ ਭਾਰੇ ਗਹਿ ਨਾ ਚਲਵੇ ਦੇਤ ਅਗਾੜੇ
ਇੰਨਾ ਕੁ ਤਾਕਤਵਰ ਹੈ ਪਹਿੰਦੇ ਖਾਂ ਕਿ ਜਿੱਡਾ ਮਰਜੀ ਵੱਡਾ ਘੋੜਾ ਬਲਵਾਨ ਖੋਏ ਜਿਹਦੀ ਵਾਗ ਇੱਕ ਵਾਰ ਪਹਿੰਦੇ ਖਾਂ ਨੇ ਫੜ ਲਈ ਉਹਨੂੰ ਪਹਿੰਦੇ ਖਾਂ ਅੱਗੇ ਖਿਲਣ ਨਹੀਂ ਦਿੰਦਾ
ਤਰੈ ਰਜਤ ਪਣ ਸਭਾ ਮਜਾਰ ਮਿਟੈ ਹਰਵ ਮਸਲ ਕਰ ਦਾਰ
ਤੇ ਵੱਡੀ ਸਭਾ ਲੱਗਦੀ ਕੈ ਤੇ ਸਭਾ ਦੇ ਵਿੱਚ ਪਹਿੰਦੇ ਖਾਂ ਆਪਣੇ ਖਤ ਵਿੱਚ ਚਾਂਦੀ ਦੇ ਸਿੱਕੇ ਲੈ ਲੈਂਦਾ ਹੈ ਤੇ ਉਹਨਾਂ ਸਿੱਕਿਆਂ ਤੇ ਜਿਹੜੇ ਹਰਫ ਜਿਹੜੇ ਸ਼ਬਦ ਲਿਖੇ ਨੇ ਉਹਨਾਂ ਨੂੰ ਆਪਣੇ ਖਾਤਾਂ ਦੇ ਨਾਲ ਮਿਟਾ ਦਿੰਦਾ ਹੈ
ਉਹਨੇ ਪੱਟੇ ਬਾਜ਼ੀ ਜਬ ਕਰੈ ਨਹੀਂ ਅਗਾਰੀ ਕੋ ਨਰ ਅਰੈ
ਪਹਿੰਦੇ ਖਾਂ ਇਸੇ ਤਰ੍ਹਾਂ ਫਿਰ ਗਤਕੇ ਬਾਜ਼ੀ ਖੇਡਦਾ ਹੈ ਜਦੋਂ ਗਤਕਾ ਖੇਡਦਾ ਹੈ ਇਹਦੇ ਅੱਗੇ ਕੋਈ ਵੀ ਟਿਕ ਨਹੀਂ ਪਾਉਂਦਾ
ਤਬ ਸਤ ਗੁਰ ਆਪਣੋ ਬਲ ਕਰੈ ਅੰਗ ਦਬਾਏ ਗਰਭ ਪਰ
ਇਸ ਤਰ੍ਹਾਂ ਪਹਿੰਦੇ ਖਾਂ ਨੂੰ ਨਾ ਫਿਰ ਮਾਣ ਹੋ ਜਾਂਦਾ ਅੰਦਰ ਹੰਕਾਰ ਆ ਜਾਂਦਾ ਕਿ ਮੈਂ ਏਡਾ ਵੱਡਾ ਤਾਕਤਵਰ ਹਾਂ ਜਦੋਂ ਇਹਨੂੰ ਹੰਕਾਰ ਆਉਂਦਾ ਤੇ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੀ ਸਰਕਾਰ ਇਹਦੇ ਨਾਲ ਦੋ ਹੱਥ ਕਰਦੇ ਨੇ ਇਹਦਾ ਅੰਗ ਦਬ ਦਿੰਦੇ ਨੇ ਇਹਦੇ ਤੇ ਆਪ ਜਿੱਤ ਪ੍ਰਾਪਤ ਕਰਦੇ ਹਨ
ਲੱਜਤੋ ਇਹ ਸੁਨਾਵੈ ਬੈਨ ਹਮ ਬਲ ਸਮ ਅਵਨੀ ਕੋ ਹੈ ਨਾ
ਫਿਰ ਸ਼ਰਮਸ਼ਾਰ ਹੋ ਜਾਂਦਾ ਆਪਣੇ ਕੀਤੇ ਅੰਤਰੀਵ ਹੰਕਾਰ ਤੇ ਬੜਾ ਲੱਜਤ ਸ਼ਰਮਸ਼ਾਰ ਹੁੰਦਾ ਆਖਦਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੇ ਵਰਗਾ ਯੋਧਾ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਦੁਨੀਆਂ ਤੇ ਨਹੀਂ ਹੋਣਾ
ਅਰਬੇ ਦਿਉ ਨਾ ਦੋ ਪਦ ਮਾਈ ਸਹਿ ਕੌਣ ਬਲ ਬਚੈ ਤੁਨਾਏ
ਖਾਂ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਜੀ ਮੈਂ ਤੇ ਦੋ ਕਦਮ ਵੀ ਕਿਸੇ ਨੂੰ ਅੱਗੇ ਚੱਲਣ ਨਾ ਦਵਾਂ ਮੇਰੇ ਵਰਗਾ ਯੋਧਾ ਕੋਈ ਹੋਰ ਦੁਨੀਆਂ ਤੇ ਨਹੀਂ
ਸਹਿ ਕੌਣ ਬਲ ਬਚੈ ਤੁਨਾਏ
ਕਿਹੜਾ ਹੈ ਜਿਹੜਾ ਮੇਰੇ ਬਲ ਨੂੰ ਤਾਕਤ ਨੂੰ ਸਹਾਰ ਸਕਦਾ ਉਹਦੇ ਤੇ ਪ੍ਰਾਣ ਨਹੀਂ ਬਚ ਸਕਦੇ
ਤਨ ਕੋ ਤ੍ਰਾਣ ਧਾਰ ਕਰ ਆਪ ਕਰੋਨਾ ਬਸ ਮੋਕੋ ਹਰ ਦਾਪ
ਉਸ ਵੇਲੇ ਪਹਿੰਦੇ ਖਾਂ ਆਖਦਾ ਮਹਾਰਾਜ ਤੁਸੀਂ ਮੇਰੀ ਤਾਕਤ ਨੂੰ ਰੋਕ ਲੈਂਦੇ ਹੋ ਮੇਰਾ ਜਿਹੜਾ ਬਲ ਹੈ ਨਾ ਉਹ ਰੋਕ ਲੈਂਦੇ ਹੋ ਤੇ ਕੋਈ ਐਸਾ ਦਾ ਪੇਚ ਮੇਰੇ ਨਾਲ ਲਾਉਂਦੇ ਹੋ
ਅਜ਼ਮਤ ਕੇ ਬਲ ਕਰ ਕੇ ਪਾਰੋ ਮੁਝ ਕੋ ਬਸ ਕਰ ਲੇ ਤੇ ਲਚਾਰੋ
ਆਪ ਜੀ ਦੀ ਕੋਈ ਕਲਾ ਹੈ ਤੁਸੀਂ ਅਜ਼ਮਤ ਆਪਣੀ ਕਰਾਮਾਤ ਲਾਉਂਦੇ ਹੋ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਾਮਾਤ ਦੇ ਨਾਲ ਮੇਰਾ ਜਿਹੜਾ ਬਲ ਹੈ ਉਹ ਤੁਸੀਂ ਵਸ ਕਰ ਲੈਂਦੇ ਹੋ ਇਸ ਤਰ੍ਹਾਂ ਸਤਿਗੁਰ ਮੈਨੂੰ ਲਚਾਰ ਕਰ ਦਿੰਦੇ ਹੋ
ਇਮ ਹੰਕਾਰ ਜਾਤ ਕੋ ਬਾ ਨਿਜ ਬਲ ਸਮ ਦੋਸਰ ਨੈ ਜੋਵਾ
ਇਸ ਤਰ੍ਹਾਂ ਸ਼ਰਮਸ਼ਾਰ ਹੁੰਦਾ ਹੋਇਆ ਪਹਿੰਦੇ ਖਾਂ ਫਿਰ ਆਪਣੀ ਗੱਲ ਨੂੰ ਵੱਡਿਆਂ ਰੱਖਦਾ ਤੇ ਕਹਿੰਦਾ ਮਹਾਰਾਜ ਦੁਨੀਆਂ ਤੇ ਮੇਰੇ ਵਰਗਾ ਕੋਈ ਯੋਧਾ ਨਹੀਂ।
ਆਏ ਸੰਗਤਾਂ ਦੇਸ਼ ਵਿਦੇਸ਼ ਦੇਖਤ ਮਿਸਮਤ ਹਿਰਦੇ ਅਸ਼ੇਸ਼।
ਇਸੇ ਤਰ੍ਹਾਂ ਗੁਰਸਿੱਖੋ ਸੰਗਤਾਂ ਜਿਹੜੀਆਂ ਨੇ, ਸੰਗਤਾਂ ਦਾ ਬਹੁਤ ਵੱਡਾ ਵਖੀਰ ਸਾਹਿਬਾਂ ਦੇ ਚਰਨਾਂ ਵਿੱਚ ਪਹੁੰਚਦਾ, ਕਈ ਤਰ੍ਹਾਂ ਦੀਆਂ ਧਨ ਭੇਟਾਵਾਂ ਅਰਪਣ ਕਰਦੇ ਹਨ।
ਇਸ ਪ੍ਰਕਾਰ ਦਿਨ ਕਿਤਕ ਬਿਤਾਏ, ਅਦਭੁਤ ਆਪਣੇ ਚਰਿੱਤ ਦਿਖਾਏ।
ਇਸ ਤਰ੍ਹਾਂ ਸਤਿਗੁਰਾਂ ਨੇ ਕਈ ਦਿਨ ਬਿਤਾਏ, ਪਹਿਨਦੇ ਖਾਣ ਦੇ ਨਾਲ ਕਈ ਤਰ੍ਹਾਂ ਦੇ ਕੌਤਕ, ਇਹਨਾਂ ਕੌਤਕਾਂ ਨੂੰ ਵੇਖ ਕੇ ਸੰਗਤਾਂ ਆਨੰਦ ਪ੍ਰਸੰਨ ਹੋਈਆਂ।
ਮਰਵਾਹੀ ਨੇ ਗਰਭ ਧਰਿਓ ਹੈ, ਸਮਾਂ ਬਿਤਾਵਤ ਜਬੈ ਕਰਿਓ ਹੈ।
ਤੇ ਇਸੇ ਤਰ੍ਹਾਂ ਫਿਰ ਮਾਤਾ ਮਰਵਾਈ ਜੀ ਨੇ ਗਰਭ ਧਾਰਨ ਕੀਤਾ, ਆਪਣਾ ਸਮਾਂ ਬਿਤਾਇਆ।
ਭਈ ਪ੍ਰਸੂਤਾ ਸੁਤ ਉਤਪੰਨਾ, ਸੁੰਦਰ ਸੂਰਤ ਸੂਰਜ ਚੰਨਾ।
ਇਸੇ ਤਰ੍ਹਾਂ ਮਾਤਾ ਮਰਵਾਈ ਜੀ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ, ਜਿਵੇਂ ਸੂਰਜ ਦਾ ਪ੍ਰਕਾਸ਼ ਹੈ, ਇਸੇ ਤਰ੍ਹਾਂ ਬਾਬਾ ਸੂਰਜ ਮਲ ਜੀ ਦਾ ਮਾਤਾ ਮਰਵਾਈ ਜੀ ਦੇ ਘਰ ਜਿਹੜਾ ਪੁੱਤਰ ਹੋਇਆ, ਇਹਦਾ ਜਿਹੜਾ ਚਿਹਰਾ ਹੈ ਮੁੱਖ ਸੂਰਜ ਵਾਂਗੂ ਲਿਸ਼ਕਦਾ ਏ।
ਮਾਤ ਗੰਗ ਸੁਨ ਆਨੰਦ ਧਾਰੇ, ਮੰਗਲ ਬਿਤਦ ਕੀਏ ਪੁਰ ਸਾਰੇ।
ਮਾਤਾ ਗੰਗਾ ਜੀ ਆਨੰਦ ਪ੍ਰਸੰਨ ਹੋਏ ਤੇ ਸਾਰੇ ਨਗਰ ਦੇ ਵਿੱਚ ਇਸ ਤਰ੍ਹਾਂ ਖੁਸ਼ੀਆਂ ਹੀ ਖੁਸ਼ੀਆਂ ਹੋਈਆਂ, ਕਈ ਪ੍ਰਕਾਰ ਦੇ ਮੰਗਲ ਮਨਾਏ ਗਏ।
ਲਗਦੁੰ ਦਬਕੀ ਨੋਬਤ ਬਾਜਤ, ਅਨਕਰੀਤ ਕੇ ਮੰਗਲ ਸਾਜਤ।
ਇਸ ਤਰ੍ਹਾਂ ਛੋਟੀਆਂ ਨਫੀਰੀਆਂ ਜਿਹੜੀਆਂ ਨੇ ਉਹ ਵੱਜਦੀਆਂ ਨੇ ਤੇ ਕਈ ਪ੍ਰਕਾਰ ਤੋਂ ਰੀਤ ਤੋਂ ਸੋਹਣੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ।
ਰੰਕਨ ਕੋ ਤਨ ਅਨਗਨ ਦੀਨ, ਬੰਧਨ ਬਾਰੇ ਬੰਧਨ ਕੀਨ।
ਤੇ ਗਰੀਬਾਂ ਨੂੰ ਜਿਹੜੀ ਧਨ ਭੇਟਾ ਉਹ ਮਾਤਾ ਗੰਗਾ ਜੀ ਅਰਪਦੇ ਹਨ।
ਫੂਲ ਮਾਲ ਬੋ ਲੜਕਾਈ, ਅੰਬਰ ਮੋਰ ਪਾਤਨ ਅਰਖਾਏ।
ਇਸੇ ਤਰ੍ਹਾਂ ਕਈ ਤਰ੍ਹਾਂ ਦੇ ਫੁੱਲ ਜਿਹੜੇ ਉਹ ਸੋਹਣੇ ਦਰਵਾਜੇ ਤੇ ਲਟਕਾਏ ਗਏ, ਕਈ ਪ੍ਰਕਾਰ ਦੀਆਂ ਖੁਸ਼ੀਆਂ ਮਨਾਈਆਂ ਹਨ।
ਪੁੱਤਰ ਸੰਗ ਗੰਗਾ ਬਚ ਭਾਖਾ, ਸਮਾਂ ਵਿਚਾਰ ਲੈ ਕਰ ਕਾਂਖਾ।
ਉਸ ਵਕਤ ਮਾਤਾ ਗੰਗਾ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬਚਨ ਆਖਿਆ, ਮਹਾਰਾਜ ਜੀ ਸਮਾਂ ਵਿਚਾਰ ਲਵੋ।
ਮੰਗਲ ਕੀ ਜਬ ਵਿਧ ਪ੍ਰਕਾਰਾ, ਗੁਰਮਾਨਿਓ ਜਿਮ ਮਾਤ ਉਚਾਰਾ।
ਇਸ ਤਰ੍ਹਾਂ ਮਾਤਾ ਗੰਗਾ ਜੀ ਦਾ ਜੋ ਹੁਕਮ ਜੋ ਬਚਨ ਆਖਿਆ ਉਹ ਸਤਿਗੁਰਾਂ ਨੇ ਮੰਨਿਆ।
ਕਰ ਵਿਚਾਰ ਗੁਰ ਗਿਰਾ ਉਚਾਰੀ, ਇਸ ਤੇ ਬੰਧ ਬਦੈ ਜਗ ਭਾਰੇ।
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਇਸ ਪੁੱਤਰ ਨੂੰ ਵੇਖ ਕੇ ਕਹਿਣ ਲੱਗੇ, ਇਹਦੇ ਤੋਂ ਵੰਸ਼ ਵਧੇਗਾ।
ਸੂਰਜ ਬਲੀ ਲਗਨ ਕੇ ਧਾਮੋ, ਯਾ ਤੇ ਸੂਰਜ ਮਲੇ ਸਨਾਮੋ।
ਕਹਿਣ ਲੱਗੇ ਬਹੁਤ ਵੱਡੀ ਇਹਨਾਂ ਦੀ ਵਡਿਆਈ ਹੈ ਸੂਰਜ ਵੱਤ, ਇਸ ਕਰਕੇ ਇਹਨਾਂ ਦਾ ਨਾਮ ਜਿਹੜਾ ਹੈ ਉਹ ਬਾਬਾ ਸੂਰਜ ਮਲ ਰੱਖਿਆ ਜਾਂਦਾ ਏ।
ਸਭ ਕੁਲ ਰੀਤ ਜਨਮ ਕੀ ਕਰੀ, ਬਜਤ ਵਧਾਈ ਆਨੰਦ ਭਰੇ।
ਇਸ ਤਰ੍ਹਾਂ ਗੁਰਸਿੱਖੋ ਕਈ ਤਰ੍ਹਾਂ ਦੀਆਂ ਖੁਸ਼ੀਆਂ ਮਨਾਈਆਂ ਗਈਆਂ, ਸਭ ਨੇ ਆ ਕਰਕੇ ਵਧਾਈਆਂ ਦਿੱਤੀਆਂ।
ਬਿਸ ਜਨਮੇ ਦਿਨ ਕੇਤਕ ਪਾਚੇ, ਹਿਰਦੇ ਨਾਨਕੀ ਸੁਤ ਕੋ ਬਾਂਚੇ।
ਇਸ ਉਪਰੰਤ ਜਦੋਂ ਬਾਬਾ ਸੂਰਜ ਮਲ ਜੀ ਦਾ ਜਨਮ ਹੋਇਆ ਤੇ ਮਾਤਾ ਨਾਨਕੀ ਜੀ ਦੇ ਮਨ ਵਿੱਚ ਪੁੱਤਰ ਦੀ ਬਾਦਸ਼ਾਹ ਬਣੀ।
ਏਕ ਸਮੇਂ ਪਤੀ ਪਾਏ ਇਕਾਂਤ, ਬੈਠੇ ਸ਼੍ਰੀ ਸਤਿਗੁਰ ਭਗਵੰਤ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਕਾਂਤ ਵਿੱਚ ਬੈਠੇ ਤੇ ਉਸ ਵੇਲੇ ਮਾਤਾ ਨਾਨਕੀ ਜੀ ਚੱਲ ਕਰ ਆਏ।
ਲੱਜਾ ਬਹੁਤ ਨਾਨਕੀ ਠਾਨੀ, ਜੋੜੇ ਹੱਥ ਕੰਮ ਨਾ ਬਾਡੇ।
ਤੇ ਉਸ ਵੇਲੇ ਦੋਵੇਂ ਹੱਥ ਜੋੜ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿਜਦਾ ਕੀਤਾ।
ਖਲੀ ਪਈ ਬੂਜੇ ਗੁਰ ਐਸੇ, ਹਿਰਦੇ ਮਨੋਰਥ ਕੀਨਸ ਕੈਸੇ।
ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਖੜੇ ਹੋ ਗਏ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੁੱਛਣ ਲੱਗੇ, ਆਪ ਜੀ ਨੇ ਆਪਣੇ ਹਿਰਦੇ ਅੰਦਰ ਮਨ ਅੰਦਰ ਕੀ ਮਨੋਰਥ ਬਣਾਇਆ ਏ?
ਕੌਣ ਜੀ ਕਾਰਜ ਕਿਆ ਚਿਤ ਚਾਹੋ, ਸੁਣ ਕਰ ਕੈਦ ਪਈ ਗੁਰ ਪਾਉ।
ਮਹਾਰਾਜ ਕਹਿਣ ਲੱਗੇ ਮਨ ਦੀ ਕੀ ਕੱਖ ਆਖ ਹੈ ਤੇ ਸੁਣ ਕੇ ਉਸ ਵੇਲੇ ਮਾਤਾ ਨਾਨਕੀ ਜੀ ਕਹਿਣ ਲੱਗੇ
ਤੁਮ ਸਭ ਜਾਣਤ ਅੰਤਰ ਜਾਮੇ ਤੋ ਜੇ ਪੁੱਛੋ ਉਚਰੋ ਸਵਾਮੀ।
ਉਸ ਵੇਲੇ ਮਹਾਰਾਜ ਜੀ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਮਾਤਾ ਨਾਨਕੀ ਜੀ ਕਹਿਣ ਲੱਗੇ ਦਾਤਾ ਜੀ ਤੁਸੀਂ ਅੰਤਰ ਜਾਮੀ ਹੋ, ਸਭ ਕੁਝ ਜਾਣਦੇ ਹੋ, ਸਤਿਗੁਰੂ ਸੱਚੇ ਪਾਤਸ਼ਾਹ ਸਭ ਕੁਝ ਆਪ ਜਾਣਦੇ ਹੋ, ਫਿਰ ਵੀ ਮੈਂ ਤੁਹਾਡੇ ਚਰਨਾਂ ਵਿੱਚ ਆਖਦੀ ਹਾਂ
ਯੁਗ ਸੌਂਤਨ ਸੁਤ ਪ੍ਰਾਪਤ ਕਰੇ ਤਥਾ ਕਾਮਨਾ ਮੈਂ ਉਰ ਧਰੇ।
ਇਸ ਤਰ੍ਹਾਂ ਕਹਿਣ ਲੱਗੇ ਜਿਵੇਂ ਆਪ ਜੀ ਨੇ ਆਪਣੇ ਵੱਡੇ ਮਹਿਲਾਂ ਨੂੰ ਸੋਹਣੇ ਸਪੁੱਤਰ ਬਖਸ਼ੇ, ਮਹਾਰਾਜ ਮੇਰੇ ਤੇ ਵੀ ਐਸੀ ਕਿਰਪਾ ਕਰੋ।
ਭਏ ਪ੍ਰਸੰਨ ਬਚਨ ਮੁਖ ਕਯੋ ਬੜੋ ਭਾਗ ਤੇਰੋ ਹਮ ਲਇਓ।
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਉਸ ਵੇਲੇ ਬਚਨ ਆਖਿਆ ਅਸੀਂ ਆਪਣੇ ਦੋਵਾਂ ਵੱਡੇ ਮਹਿਲਾਂ ਨਾਲੋਂ ਤੁਹਾਡੇ ਜਿਹੜੇ ਭਾਗ ਨੇ ਉਹ ਵੱਡੇ ਜਾਣੇ ਕੰਨ।
ਤਿੰਨ ਤੇ ਅਧਿਕ ਪੁੱਤਰ ਵੀ ਪਾਏ ਤੋਏ ਪ੍ਰਤਾਪ ਵਧੈ ਅਧਿਕਾਏ।
ਮਹਾਰਾਜ ਜੀ ਕਹਿਣ ਲੱਗੇ ਦੋਵਾਂ ਮਹਿਲਾਂ ਨਾਲੋਂ ਜਿਹੜੇ ਤੁਹਾਡਾ ਪ੍ਰਤਾਪ ਹੈ ਉਹ ਦੁਨੀਆਂ ਦੇ ਵਿੱਚ ਜ਼ਿਆਦਾ ਹੋਏਗਾ, ਤੁਹਾਡੇ ਤੇ ਬਰਕਤਾਂ ਜ਼ਿਆਦੀਆਂ ਹੋਣਗੀਆਂ।
ਸੁਣਤ ਆਨੰਦ ਬਿਲਾਂਦੇ ਓ ਪਾਵਾ ਹੱਥ ਜੋੜ ਸਿਰ ਅਮਨੀ ਟਿਕਾਵਾ।
ਉਸ ਵਕਤ ਮਹਾਰਾਜ ਜੀ ਕਹਿਣ ਲੱਗੇ ਤੁਹਾਡੇ ਘਰ ਪੁੱਤਰ ਜ਼ਿਆਦੇ ਹੋਣਗੇ। ਬਚਨ ਸੁਣ ਕੇ ਸਾਹਿਬਾਂ ਦੇ ਚਰਨਾਂ ਵਿੱਚ ਸੀਸ ਨਿਵਾਇਆ।
ਬੀਤੇ ਕਿਤਕ ਦਿਨ ਗਰਭ ਤੁਰਿਓ ਨਾ ਮਾਸਨ ਕੋ ਸਮਾਂ ਸੁਟਰਿਓ।
ਇਸੇ ਤਰ੍ਹਾਂ ਮਾਤਾ ਨਾਨਕੀ ਜੀ ਨੇ ਵੀ ਇਸੇ ਤਰ੍ਹਾਂ ਗਰਭ ਧਾਰਨ ਕੀਤਾ ਸਮਾਂ ਪਾ ਕਰਕੇ।
ਸੇਵ ਮਾਨ ਤਾਇਨ ਤੇ ਹੋਏ ਜਨਮਿਓ ਪੁੱਤਰ ਚਿੰਤ ਚਿਤ ਖੋਏ।
ਘਰ ਦਾਈਆਂ ਆਈਆਂ ਤੇ ਮਾਤਾ ਨਾਨਕੀ ਜੀ ਦੇ ਘਰ ਵੀ ਪੁੱਤਰ ਦਾ ਜਨਮ ਹੋਇਆ।
ਪੋਤਰਾ ਪਿਖਿਓ ਅਨ ਕਰ ਗੰਗਾ ਮੰਗਲ ਰਚਿਓ ਹਰਕ ਕੇ ਸੰਗਾ।
ਮਾਤਾ ਗੰਗਾ ਜੀ ਨੇ ਆ ਕੇ ਪੋਤਰੇ ਨੂੰ ਵੇਖਿਆ ਤੇ ਮਨ ਅੰਦਰ ਕਈ ਪ੍ਰਕਾਰ ਦੀਆਂ ਖੁਸ਼ੀਆਂ ਆਈਆਂ।
ਪਤੀ ਕੀ ਸਿਮਰਤ ਗਿਰਾ ਰਸਾਲੀ ਪਈ ਸਫਲ ਅਬ ਖੁਸ਼ੀ ਬਿਸਾਲੇ।
ਮਾਤਾ ਗੰਗਾ ਜੀ ਨੇ ਆਪਣੇ ਪਤੀ ਭਾਵ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਯਾਦ ਕੀਤਾ।
ਵਧੀ ਵੇਲ ਬੋ ਪੀੜੀ ਚਾਲੇ ਧਰਮ ਕਲਾ ਹਰ ਬੰਦ ਬਾਲੇ।
ਇਹਨਾਂ ਬਚਨਾਂ ਨੂੰ ਯਾਦ ਕੀਤਾ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਸਨ ਆਪ ਵੱਡੀਆਂ ਬਖਸ਼ਿਸ਼ਾਂ ਦੇ ਘਰ ਬਣੋਗੇ, ਆਪਣੀ ਪੀੜੀ ਨੂੰ ਵਧਦਿਆਂ ਫੁੱਲਦਿਆਂ ਵੇਖੋਗੇ।
ਜਾਚਕ ਗਨ ਕੋ ਦੀਨ ਸਦਾਨ ਬਾਜਤ ਬਾਜੇ ਦੁਆਰ ਮਾਂ।
ਜਾਚਕਾਂ ਨੂੰ ਆਏ ਹੋਏ ਦਰ ਤੇ ਕਈ ਪ੍ਰਕਾਰ ਦੀਆਂ ਉਹਨਾਂ ਨੂੰ ਖੁਸ਼ੀਆਂ ਧਨ ਮਾਇਆ ਬਖਸ਼ੀਆਂ।
ਗੁਰ ਕਰ ਮੈਂ ਸ਼ਾਦੀ ਪਰ ਸ਼ਾਦੀ ਉਹ ਸਦਾ ਪਿਕਵੈ ਐਲਾ ਦੇ।
ਗੁਰੂ ਘਰ ਵਿੱਚ ਖੁਸ਼ੀ ਤੇ ਖੁਸ਼ੀ ਆਈ ਹੈ।
ਦੇਤ ਆਸ਼ਕਾ ਸੁੰਦਰੀ ਉਚਾਰ ਸੌਗੁਣ ਬਦੋ ਗੁਰੂ ਪਰਿਵਾਰ।
ਇਸੇ ਤਰ੍ਹਾਂ ਸੁਣ ਸੁਣ ਕੇ ਗੁਰਸਿੱਖ ਆਖਦੇ ਨੇ ਗੁਰੂ ਘਰ ਚੜ੍ਹਦੀ ਕਲਾ ਵਿੱਚ ਜਾਵੇ।
ਉਚਿਤ ਕਰਨ ਕੇ ਸਭ ਹੀ ਕੀਨ ਸਭ ਕਰ ਕਰ ਕੜਾ ਬੋ ਦੀਨ।
ਇਸ ਤਰ੍ਹਾਂ ਉਚਿਤ ਸਭ ਘਰਾਂ ਦੇ ਵਿੱਚ ਗੁਰੂ ਕੀਆਂ ਦੇਗਾਂ ਪਹੁੰਚੀਆਂ ਕੰਨ।
ਦੂਜੀ ਉਹ ਗੰਗ ਗੁਰੂ ਕੋ ਆਏ ਹੇ ਸੁਤ ਸੁਤ ਕੋ ਨਾਮ ਬਤਾਏ।
ਮਾਤਾ ਗੰਗਾ ਜੀ ਫਿਰ ਪਿਆਰ ਵਿੱਚ ਆਪਣੇ ਪੁੱਤਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਆਏ ਤੇ ਆ ਕੇ ਬਚਨ ਆਖਿਆ ਆਪਣੇ ਪੁੱਤਰ ਦਾ ਨਾਮ ਤੇ ਦੱਸਣਾ ਕਰੋ।
ਸ਼੍ਰੀ ਨਾਨਕ ਕੀ ਕਿਰਪਾ ਉਦਾਰ ਕਰਿਓ ਬਧਾਵਨ ਮਮ ਪਰਿਵਾਰ।
ਬਚਨ ਕਹਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋਈ ਮੇਰਾ ਇਹ ਪਰਿਵਾਰ ਜਿਹੜਾ ਏ ਵਧਿਆ ਫੁੱਲਿਆ ਹੈ।
ਹਿਰਦੇ ਵਿਚਾਰਤ ਗੁਰੂ ਉਚਾਰਾ ਅਣੀ ਰਾਏ ਤਿਸ ਨਾਮ ਉਦਾਰਾ।
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਵੇਲੇ ਵਿਚਾਰ ਕਰਕੇ ਆਪਣੇ ਮਨ ਅੰਦਰ ਵਿਚਾਰਿਆ ਅਣੀ ਰਾਏ ਇਸ ਨਾਮ ਉਦਾਰਾ ਸਾਡੇ ਇਸ ਸਾਹਿਬਜ਼ਾਦੇ ਦਾ ਨਾਮ ਬਾਬਾ ਅਣੀ ਰਾਏ ਹੋਵੇਗਾ।
ਸੁਣ ਕਰ ਸਰਬ ਆਨੰਦਿਤ ਹੋਏ, ਚੌਂਦਿਸ਼ ਤੇ ਸੰਗਤ ਗਨ ਜੋਏ।
ਇਸ ਤਰ੍ਹਾਂ ਸੁਣ ਕਰਕੇ ਇਹ ਨਾਮ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਮਾਤਾ ਗੰਗਾ ਜੀ ਤੇ ਬੇਅੰਤ ਗੁਰਸਿੱਖ ਆਨੰਦ ਪ੍ਰਸੰਨ ਹੋਏ। ਇਸੇ ਤਰ੍ਹਾਂ ਚੌਂਦਿਸ ਤੋਂ ਗੁਰਸੰਗਤਾ ਨਾਮ ਸੁਣਿਆ ਤੇ ਬਹੁ ਪ੍ਰਕਾਰ ਦੀਆਂ ਵਡਿਆਈਆਂ ਸਤਿਗੁਰਾਂ ਨੂੰ ਬਖਸ਼ੀਆਂ। ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਬੇਅੰਤ ਵਡਿਆਈਆਂ ਖੁਸ਼ੀਆਂ ਆਈਆਂ। ਗੁਰਸਿੱਖ ਇਹਨਾਂ ਸੋਹਣੀਆਂ ਖੁਸ਼ੀਆਂ ਦਾ ਆਨੰਦ ਮਾਣ ਰਹੇ ਨੇ। ਪਾਵਨ ਗੁਰੂ ਕੇ ਇਤਿਹਾਸ ਨੂੰ ਤੁਹਾਨੂੰ